ਛਤਰ ਸਿੰਘ ਵਡਾਣੀਏ ਸਤਿਗੁਰੂ ਜੀ ਅੱਗੇ ਅਰਜ਼ ਕੀਤੀ, ਚੁੰਨੀ ਸ਼ਾਹ ਲਾਂਭ ਦੇ ਪਿੰਡ ਦੇ ਸਾਡੇ ਪਿੰਡ ਜ਼ਮੀਨ ਚੋਖੀ ਖਰੀਦੀ ਹੋਈ ਏ ਅਤੇ ਮਨ ਮਰਜ਼ੀ ਕਰਦਾ ਹੈ। ਮੈਂ ਉਸਨੂੰ ਹੋਰ ਤਾਂ ਕੁਝ ਨਹੀਂ ਕਹਿੰਦਾ, ਪਰ ਜਦ ਸਮਾਂ ਬਣੇ ਸੱਚ ਕਹਿ ਦਿੰਦਾ ਹਾਂ। ਉਹ ਕਹਿੰਦਾ ਏ, ਤੇਰੀ ਪੱਤ ਲੁਹਾ ਚੂੜਿਆਂ ਤੋਂ ਪਾਣੀ ਤੈਨੂੰ ਪਿਆਉਣਾ ਏ, ਤੂੰ ਸੋਧੀ ਬਣਿਆ ਫਿਰਦਾ। ਪਿੰਡ ਦੇ ਮੁਸਲਮਾਨ ਅਤੇ ਸਿੱਖ ਵੀ ਉਸ ਤੋਂ ਤੰਗ ਹਨ, ਮੈਂ ਕਿਵੇਂ ਕਰਾਂ? ਸਤਿਗੁਰੂ ਜੀ ਬਚਨ ਕੀਤਾ, ਉਸ ਨੂੰ ਇਹੋ ਦੁੱਖ ਹੈ, ਜੇ ਕੋ ਬੋਲੇ ਸੱਚ ਕੂੜਾ ਜਲ ਜਾ ਵੀ, ਤੂੰ ਫਿਕਰ ਨਾ ਕਰ, ਸੱਚ ਨਾ ਛੱਡੀ। ਉਹ ਹੰਕਾਰੀ ਜੋ ਕਿਸੇ ਨੂੰ ਨਹੀਂ ਮਿਲਦਾ, ਉਸ 'ਤੇ ਬਿਪਤ ਪਿਆਂ ਸਭ ਉਸ ਦੇ ਉਲਟ ਹੋਣਗੇ। ਕੀ ਪਤਾ ਉਸ ਨੂੰ ਹੀ ਚੂੜਿਆਂ ਦਾ ਪਾਣੀ ਪੀਣਾ ਪਵੇ। ਗੁਰਵਾਕ ਹੈ, ਗੁਰਮੁਖ ਸਿਓ ਮਨਮੁਖ ਅੜੈ, ਡੁੱਬੈ ਹੱਕ ਨਿਆਏ, ਤੇਰਾ ਉਹ ਕੀ ਵਿਗਾੜ ਸਕਦਾ। ਥੋੜ੍ਹੇ ਚਿਰ ਬਾਅਦ ਚੁੰਨੀ ਸ਼ਾਹ ਦੀ ਮੁਸਲਮਾਨਾਂ ਨਾਲ ਲੜਾਈ ਹੋ ਪਈ। 25 ਬੰਦੇ ਉਹਦੇ ਉਹਨਾਂ ਲਿਖਾਏ ਅਤੇ 10 ਚੁੰਨੀ ਸ਼ਾਹ ਉਹਨਾਂ ਦੇ ਲਿਖਾਏ। ਚਤਰ ਸਿੰਘ ਦਾ ਵੀ ਨਾਮ 10 ਦੇ ਵਿੱਚ ਹੀ ਬੇਦੋਸ਼ ਦਾ ਲਿਖਾ ਦਿੱਤਾ। ਥਾਣੇਦਾਰ ਆਇਆ, ਪਿੰਡ ਦੇ ਅਤੇ ਦੁਆਲੇ ਦੇ ਸਭ ਨੇ ਕਿਹਾ, ਇਹੀ ਮੰਦਾ ਹੈ, ਵੇਖੋ ਸੋਧੀ ਅਤੇ ਮਾਲਾ ਫੇਰਨ ਵਾਲੇ ਦਾ ਵਿੱਚ ਨਾਮ ਲਿਖਾ ਦਿੱਤਾ ਸੀ। ਥਾਣੇਦਾਰ ਧੱਕਾ ਮਾਰਿਆ, ਪਰੇ ਵਿੱਚ ਪੱਗ ਲੈ ਪਰੇ ਜਾ ਪਈ ਅਤੇ ਬੇਹੋਸ਼ ਹੋ ਗਿਆ। ਸਿਪਾਹੀ ਕੋਲੋਂ ਕਾਲ ਨਾਲ ਚੂੜੇ ਦਾ ਪਿਆ ਪਾਣੀ ਚੁੰਨੀ ਸ਼ਾਹ ਦੇ ਮੂੰਹ ਵਿੱਚ ਪਾਇਆ, ਹੋਸ਼ 'ਤੇ ਲਿਆ, ਜੇਲੇ ਮਾਰਿਆ ਅਤੇ ਚਤਰ ਸਿੰਘ ਨੂੰ ਥਾਣੇਦਾਰ ਛੱਡ ਦਿੱਤਾ। ਅੰਤ ਉਸ ਚੁੰਨੀ ਸ਼ਾਹ ਔਖੇ ਹੋ ਚਤਰ ਸਿੰਘ ਤੋਂ ਮਾਫ਼ੀ ਮੰਗ ਸੁਲਾਹ ਕੀਤੀ ਅਤੇ ਕਿਹਾ, ਤੇਰੇ ਪਿੱਛੇ ਮੇਰੇ ਸਭ ਵੈਰੀ ਹੋ ਗਏ ਹਨ। ਬਾਬਾ ਮਾਫ਼ੀ ਦੇ, ਤੁਸੀਂ ਮਾਲਾ ਫੇਰਨ ਵਾਲੇ ਡਾਢੇ ਹੁੰਦੇ ਜੇ, ਆਖ ਛੁੱਟਿਆ। 5 ਅੱਸੂ 1976 ਨਾਭੇ ਦੇ ਰਿਪਦਮਨ ਸਿੰਘ ਦੇ ਘਰ ਸਰੋਜਨੀ ਦੇਵੀ ਦੇ ਪੇਟੋਂ ਟਿੱਕਾ ਪੈਦਾ ਹੋਇਆ, ਵਰਿਆਂ ਵਾਲੀ ਮਾਈ ਹੁਕਮੀ ਦੇ ਵਰ ਨਾਲ। ਰਾਜੇ ਪਿਆਰ ਪਾਰੋਂ ਪ੍ਰਤਾਪ ਸਿੰਘ ਜੀ ਨਾਮ ਰੱਖਿਆ ਅਤੇ ਮਹਿਲਾਂ ਵਿੱਚ ਸਤਿਗੁਰੂ ਜੀ ਦੇ ਚਰਨ ਪਵਾਏ, ਪਾਠ ਕਰਾਇਆ, ਇੱਕ ਕਾਰ ਅਤੇ ਬੀੜ ਮਰਾਰੜੂ ਅਰਦਾਸਾ ਭੈਣੀ ਸਾਹਿਬ ਦੇ ਡੇਰੇ ਦੀਆਂ ਗਊਆਂ ਅਤੇ ਲੋਹ ਲਈ ਭੇਟਾ ਕੀਤੀ। ਇਹ ਹਾਲ ਸਭ ਅੱਗੇ ਜਾ ਕੇ ਬੀੜ ਦੇ ਸਮੇਂ 'ਚ ਲਿਖਾਂਗਾ। ਇਹ ਮਾਈ ਹੁਕਮੀ ਉਹ ਹੈ ਜਿਸ ਨੂੰ ਸਤਿਗੁਰੂ ਰਾਮ ਸਿੰਘ ਜੀ ਸੂਬੇ ਦੀ ਪਦਵੀ ਦਿੱਤੀ ਸੀ। ਗੁਰਮਹਿ ਆਪ ਸਮੋਏ ਸ਼ਬਦ ਵਰਤਾਇਆ, ਸੱਚੇ ਹੀ ਪਤਿਆਏ ਸੱਚ ਸਮਾਇਆ। ਗੁਰਵਾਕ ਦਾ ਅਰਥ ਤੇ ਪ੍ਰਭ ਕੀ ਸੇਵਾ ਜਨ ਕੀ ਸੋਭਾ, ਅਤੇ ਜੋ ਹਰ ਜਨ ਕੀ ਉਸਤਤ ਹੈ ਸਾ ਹਰ ਕੀ ਵਡਿਆਈ, ਅਤੇ ਹਰਿ 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 ਜਨ ਉਤਮ ਕਿਆ ਉਪਮਾ ਤਿਨ ਦੀਜੈ, ਰਾਮ ਨਾਮ ਤੁਲ ਔਰ ਨਾ ਉਪਮਾ, ਜਨ ਨਾਨਕ ਕਿਰਪਾ ਕਰੀਜੈ। ਗੁਰਵਾਕ ਦਾ ਅਰਥ ਅੰਦਰ ਵਸਾ, ਮੈਂ ਇਹ ਗੁਰੂ ਜਸ ਅਤੇ ਗੁਰੂ ਜਨਾਂ ਦੀ ਉਪਮਾ ਲਿਖਦਾ ਹਾਂ। ਆਪਣਾ ਜਨਮ ਸਫਲਾ ਕਰਨ ਲਈ ਅਤੇ ਗੁਰੂ ਜੀ ਦੀ ਅਤੇ ਗੁਰੂ ਜਨਾਂ ਦੀ ਸੇਵਾ ਸਮਝ ਕੇ ਇਹ ਨਿੱਤ ਚਿੱਤ ਲਾ ਕੇ ਕਾਰ ਕਰਦਾ ਹਾਂ। ਜਦ ਸੁਰਤ ਸਵਾਦ ਜਰਾ ਅਜਕਦਾ ਹੈ, ਤਦ ਮੈਂ ਐਸੇ ਗੁਰਵਾਕ ਜਨ ਨਾਨਕ ਕਿਰਪਾ ਕਰੀਜੈ ਚਿਤਾਰ ਅਰਜ ਕਰਦਾ ਹਾਂ ਅਤੇ ਕਿਰਪਾ ਹੁੰਦੀ ਹੈ। ਸਤਿਗੁਰੂ ਜੀ ਦਾ ਦੌਰਾ ਮਠੱਡੀ ਗਿਆ। ਇਹ ਸਤਿਗੁਰੂ ਰਾਮ ਸਿੰਘ ਜੀ ਦਾ ਨਿਵਾਜਿਆ ਨਗਰ ਬਹੁਤ ਨਾਮਧਾਰੀ ਸੰਗਤ ਦਾ ਮੇਲੀ ਸੀ। ਸਤਿਗੁਰੂ ਜੀ ਦੇ ਨਾਲ ਇਸ ਵੇਰ ਮਾਘਾ ਸਿੰਘ ਅਲੌੜ ਦਾ ਸੀ, ਜੋ ਖੰਨੇ ਤੋਂ 2 ਮੀਲ 'ਤੇ ਵੇ। ਇਸ ਗੁਰੂ ਕਹਾਣੀ ਦਾ ਕੱਦ ਥੋੜ੍ਹਾ ਸੀ ਅਤੇ ਸਰੀਰ ਬਹੁਤ ਸੁਥਰਾ ਸੀ, ਘੁਲਦਾ ਦੌੜਦਾ ਵੀ ਅਤੇ ਤਗੜਾ ਵੀ ਬਹੁਤ ਸੀ। ਸਤਿਗੁਰੂ ਜੀ ਮਾਘਾ ਸਿੰਘ ਨੂੰ ਕੁੱਲੇ ਘੋੜੇ ਨਾਲ ਦੌੜਾਉਂਦੇ ਸੀ। ਘੜੀ ਹੱਥ ਵਿੱਚ ਲੈ ਇਹ 3 ਮਿੰਟਾਂ 20 ਸਕਿੰਟਾਂ ਵਿੱਚ ਮੀਲ ਪਰ ਭੱਜਦਾ ਸੀ। ਮੁਠੱਡੀ ਮੰਗਲ ਸਿੰਘ ਨੰਬਰਦਾਰ ਦੀ ਘੋੜੀ ਤਿੱਖੀ ਸੀ, ਉਸ ਨਾਲ ਮੌਜ ਮੇਲਾ ਵੇਖਣ ਲਈ ਭਜਾਇਆ। 35 ਸਕਿੰਟਾਂ 'ਚ ਫਰਲਾਂਗ ਗਿਆ ਅਤੇ ਘੋੜੀ ਤੋਂ ਹੱਥ ਅੱਗੇ ਰਿਹਾ। ਸਾਬੋ ਕੀ ਤਲਵੰਡੀ ਦਮਦਮੇ ਸਾਹਿਬ, ਇਹ ਸਦਾ ਨੰਬਰ ਲੈਂਦਾ ਦੌੜ 'ਚ। 13 ਆਦਮੀ ਚੋਣਵੇਂ ਦੌੜਦੇ ਸੀ, ਬੰਦੂਕ ਦੇ 3ਜੇ ਫਾਇਰ ਨਾਲ ਨੱਸਦੇ ਸੀ। 4 ਸਾਲ ਜਿੱਤਣ ਬਾਅਦ ਲੋਕਾਂ ਦੂਜਿਆਂ ਨੂੰ ਸਿਖਾਲ ਪਹਿਲੇ ਫਾਇਰ ਦੌੜਾ ਦਿੱਤਾ, ਇਹ 3ਜੇ ਫੇਰ ਵੀ ਦੌੜ ਅੱਗੇ ਲੰਘ ਗਿਆ ਸੀ। 4 ਸਾਲ ਜੇਤੂ ਰਿਹਾ, ਪਰ ਸਤਿਗੁਰੂ ਜੀ ਇਹ ਰੋਂਦ ਵਰਤਿਆ ਵੇਖ ਇਸ ਨੂੰ ਫੇਰ ਨਾ ਉਹਨਾਂ ਵਿੱਚ ਦੌੜਨ ਲਈ ਪਾਇਆ। ਆਪਣੇ ਨਾਲ ਰੱਖਦੇ ਹੋਲੇ ਅਤੇ ਹੋਰ ਮੇਲੇ ਦੌਰਿਆਂ 'ਚ ਦੌੜਾਉਂਦੇ, ਖੇਡਾਂ ਵਹਿੰਦੇ, ਜਿਵੇਂ ਰੱਸਾ ਢੋਟੀਆਂ ਦੇ ਸਿੱਖਾਂ ਦਾ ਵੇਖਦੇ ਸੀ। ਇੱਕ ਸਮੇਂ ਅਬਲੂ ਸੌਣ ਸਿੰਘ ਪਾਠੀ ਵੱਲ ਸਤਿਗੁਰੂ ਜੀ ਗਏ ਸੀ। ਉੱਥੋਂ ਦਾ ਤਿੱਖਾ ਜਵਾਨ ਕੁੱਲਾ ਸਿੰਘ ਅਤੇ ਉਸ ਦੀ ਮਾਤਾ ਮਾਘਾ ਸਿੰਘ ਨੂੰ ਨਿੱਕਾ ਜਿਹਾ ਦੇਖ ਕਿਹਾ, ਇਸ ਨਿੱਕੇ ਜਿਹੇ ਕੜਾਹ ਖਾਣੇ ਕੀ ਦੌੜਨਾ ਹੈ। ਕੁੱਲਾ ਸਿੰਘ ਕਿਹਾ, ਮੈਂ ਆਪਣੀ ਲੱਤ ਵਢਾ ਦਿਆਂਗਾ ਜੇ ਸਾਵਾਂ ਭੱਜੇ। ਸੋਹਣ ਸਿੰਘ ਕਿਹਾ, ਸਾਡੇ ਜਵਾਨ ਮਾਘਾ ਸਿੰਘ ਦੀ 100 ਕੋਹ ਤੱਕ ਤੁਮ ਹੈ। ਕੁੱਲਾ ਸਿੰਘ ਅਤੇ ਮਾਘਾ ਸਿੰਘ ਦੌੜੇ 10-15 ਕਰਮ ਹੀ ਦੌੜ ਕੁੱਲਾ ਸਿੰਘ ਖੜੋ ਗਿਆ, ਕਿਉਂਕਿ ਮਾਘਾ ਸਿੰਘ ਬਹੁਤ ਅੱਗੇ ਜਾਂਦਾ ਸੀ ਅਤੇ ਕਦਮ 9-9 ਹੱਥ ਅੱਗੇ ਪੈਂਦਾ ਸੀ ਅਤੇ ਉੱਡਦਾ ਜਾਪਦਾ ਸੀ। ਕੁੱਲਾ ਸਿੰਘ ਨੀਵੀਂ ਪਾ ਲਈ। ਮਾਘਾ ਸਿੰਘ ਕਿਹਾ, ਆ ਘੁਲ ਕੇ ਵੀ ਦੇਖ ਲੈ, ਅਸੀਂ ਬਦਾਮ ਪੀਂਦੇ ਹਾਂ, ਕੜਾਹ ਪ੍ਰਸ਼ਾਦ ਛਕਦੇ ਹਾਂ ਅਤੇ ਦੁੱਧ ਘਿਓ ਵਰਤਦੇ ਹਾਂ ਅਤੇ ਗੁਰੂ ਦੀ ਕਿਰਪਾ ਨਾਲ ਵਹਿਲਾਂ ਤੋਂ ਬਚੇ ਹੋਏ ਹਾਂ। ਸੁਣ, ਉਹ ਚੁੱਪ ਕਰਕੇ ਘਰ ਟੁਰ ਗਿਆ। ਸੰਤ ਬਹਾਦਰ ਸਿੰਘ ਜੀ, ਜਿਨ੍ਹਾਂ ਦਾ ਵਜ਼ਨ 3 ਮਾਣ 8 ਸੇਰ ਸੀ ਅਤੇ ਬਲ ਬਹੁਤ ਸੀ, ਸੇਬ ਨੂੰ ਅੰਗੂਠੇ ਦੀ ਦੱਬ ਨਾਲ ਤੋੜਦੇ, ਬਦਾਮ ਤਲੀ 'ਚ ਦੱਬ ਭੰਨਦੇ ਅਤੇ ਮੁੱਕੀ ਮਾਰ ਇੱਟਾਂ ਤੋੜ ਦਿੰਦੇ ਸੀ। ਮਾਘਾ ਸਿੰਘ 1 ਮਾਣ 29 ਸੇਰ ਸਾ ਸੀ। ਘੁਲਣ ਲੱਗਾ ਬਹਾਦਰ ਸਿੰਘ ਜੀ ਨੂੰ ਸੁੱਟ ਜਾਂਦਾ ਸੀ। ਬੋਰੀਆਂ ਮਾਘਾ ਸਿੰਘ 3-2.5 ਮਣੀਆਂ ਪਿੱਠ 'ਤੇ ਚੁੱਕ ਚੁਬਾਰੇ 'ਤੇ ਭੈਣੀ ਸਾਹਿਬ ਲੈ ਚੜ੍ਹਦਾ ਸੀ ਅਤੇ ਦਾਣੇ ਸੁੱਕਣ ਲਈ ਖਲਾਰ ਦਿੰਦਾ ਸੀ। ਉੱਤੇ ਜਾ ਸਹਿਜ ਨਾਲ ਸਤਿਗੁਰੂ ਜੀ ਜਿਵੇਂ ਖੇਡਾਂ ਕਰਦੇ ਤਿਵੇਂ ਸਾਥੀ ਵੀ ਖੇਡਣ ਵਾਲੇ ਸਾਥ ਰੱਖਦੇ। ਠੱਟੇ ਵਾਲੇ ਨਿਹੰਗ ਸਿੰਘ ਜਵੰਤ ਸਿੰਘ ਜੀ, ਜੋ ਆਪ ਨੂੰ ਸੰਤ ਖਾਲਸਾ ਕਹਾਉਂਦੇ ਸੀ, ਉਹ ਵੀ ਸਤਿਗੁਰੂ ਜੀ ਨਾਲ ਹੀ ਦਮਦਮੇ, ਮੁਕਤਸਰ, ਦੀਪਮਾਲਾ 'ਤੇ ਮਿਲ ਖੇਡਦੇ। ਕਈ ਵਾਰ ਕਿੱਲਾ ਨਾ ਵਿੰਨਿਆ ਜਾਂਦਾ ਤਾਂ ਸਤਿਗੁਰੂ ਜੀ ਘੋੜਾ ਬਦਲ ਕਿੱਲਾ ਪਾਸੇ ਪਰਨੇ ਦਾ ਗਡਾ ਹਰ ਵਾਰ ਵਿੰਨਦੇ ਤਾਂ ਵੇਖਣ ਵਾਲੇ ਕਹਿੰਦੇ, ਇਹ ਹੋਰਨਾਂ ਨੂੰ ਹੰਕਾਰੀ ਕਰ, ਆਪ ਜਾਣ ਕੇ ਪਿੱਛੋਂ ਹਰਾਉਂਦੇ ਹਨ। ਜਾਪਦਾ ਹੈ ਇਹ ਜਾਣ ਕੇ ਹੀ ਪਹਿਲੋਂ ਨਾਂ ਸੀ ਕਿੱਲਾ ਫੁੰਡਦੇ। ਸੰਤ ਖਾਲਸਾ ਨਿਹੰਗ ਜੀ ਕਹਿੰਦੇ, ਤੁਸੀਂ ਇਹਨਾਂ ਨੂੰ ਨਹੀਂ ਜਾਣਦੇ, ਇਹ ਦਸਮ ਜੀ ਆਪ ਹੁਣ ਸ਼ਾਂਤੀ ਸਰੂਪ ਧਾਰਿਆ ਹੈ। ਇਸ ਮਾਘਾ ਸਿੰਘ ਦਾ ਚਾਚਾ ਨਿਹਾਲ ਸਿੰਘ ਸਤਿਗੁਰੂ ਰਾਮ ਸਿੰਘ ਜੀ ਦੇ ਸਮੇਂ ਦਾ ਸਿੱਖ ਸੱਜਿਆ ਸੀ। ਇਹਦੇ ਵੀਰਬਲ ਪਿਤਾ ਅਤੇ ਰੁਕੋ ਮਾਤਾ ਅਤੇ ਗੁੱਜਰ ਸਿੰਘ, ਗੋਪਾਲ ਸਿੰਘ, ਗਿਆਨ ਸਿੰਘ, ਊਧਮ ਸਿੰਘ ਭਰਾ ਬਾਅਦ ਸਿੱਖ ਸਜੇ ਸੀ, ਪਰ ਨਿਹਾਲ ਸਿੰਘ ਇਸ਼ਨਾਨ, ਭਜਨ ਬਾਣੀ ਅਤੇ ਗੁਰਮਤ ਦਾ ਪੂਰਾ ਧਾਰਨੀ ਸੀ, ਪਰ ਪਦਾਰਥ ਦਾ ਤਿਆਗੀ ਅਤੇ ਅੰਗਰੇਜ਼ਾਂ ਦਾ ਪੂਰਾ ਨਾਂ ਮਿਲਵਰਤਨੀ ਸੀ। ਇਸ ਦੀ ਇੱਕ ਵਾਰਤਾ ਸਤਿਗੁਰੂ ਜੀ ਮੈਨੂੰ ਇਸ ਤਰ੍ਹਾਂ ਸੁਣਾਈ ਸੀ। 1930 ਬਿਕਰਮੀ ਲਾਹੌਰ ਨੂੰ ਦਿੱਲੀਓਂ ਜਾਂਦੀ ਫੌਜ ਪੱਕੀ ਸੜਕੇ ਜੰਗੀ ਲਾਟ ਸ਼ਰਾਬੀ ਹੋਣ ਕਰ ਘੋੜੇ ਤੋਂ ਅਲੌੜ ਕੋਲ ਡਿੱਗਾ। ਨਿਹਾਲ ਸਿੰਘ ਉਸ ਨੂੰ ਬੇਹਾਲ ਪਿਆ ਦੇਖ ਚੁੱਕ ਘਰ ਲਿਆ, ਪਾਣੀ ਪਿਆ, ਪੱਖਾ ਚੱਲ, ਹੋਸ਼ 'ਚ ਆਉਂਦਾ। ਉਹ ਕੂਕਾ ਜਾਣ ਡਰਿਆ। ਨਿਹਾਲ ਸਿੰਘ ਹੌਸਲਾ ਦਿੱਤਾ ਅਤੇ ਘੋੜਾ ਵੀ ਖੇਤ 'ਚੋਂ ਜਾ ਖੋਲ ਉਸ ਨੂੰ ਦਿੱਤਾ। ਲਾਟ ਨੇ ਘੋੜੇ ਦੀ ਅਤੇ ਆਪਣੀ ਫੋਟੋ ਦਿੱਤੀ ਅਤੇ ਇੱਕ ਚਿੱਠੀ ਵੀ ਲਿਖ ਦਿੱਤੀ ਜਿਸ 'ਤੇ ਸਭ ਪਤਾ ਲਿਖਿਆ ਸੀ। ਖੰਨੇ ਜਾ, ਉਸ ਨੂੰ ਘੜੀ ਯਾਦ ਆਈ। ਅਗਲੇ ਰੋਜ਼ ਕਈ ਲੋਕ ਭਾਲਣ ਟੋਰੇ, ਪਰ ਕਿਹਾ ਕਿਸੇ ਕੂਕੇ ਨੂੰ ਨਹੀਂ ਘੜੀ ਦੀ ਭਾਲ ਲਈ ਕਹਿਣਾ। ਸੰਤ ਜੀ ਘੜੀ ਵੀ ਉੱਥੋਂ ਭਾਲ ਕਰ ਲਿਆ ਰੱਖੀ, ਲੈ ਕੇ ਖੰਨੇ ਗਏ ਤਾਂ ਉਸ ਲਾਟ ਨੇ ਘੜੀ ਲੈ ਸੰਤ ਜੀ ਨੂੰ ਮਾਦਰ ਨਾਲ ਬਹਾ ਇੱਕ ਹੋਰ ਚਿੱਠੀ ਲਿਖ ਦਿੱਤੀ ਅਤੇ ਕਿਹਾ, ਜਿਸ ਅੰਗਰੇਜ਼ ਅਫਸਰ ਨੂੰ ਇਹ ਚਿੱਠੀ ਦਿਖਾਓਗੇ ਤੁਹਾਨੂੰ ਇੱਜ਼ਤ, ਆਦਰ ਅਤੇ 1,00,000 ਰੁਪਈਆ ਸਰਕਾਰੀ ਖਜ਼ਾਨੇ 'ਚੋਂ ਦਵਾਏਗਾ। ਸੰਤ ਜੀ ਚਿੱਠੀ ਲੈ, ਪਰਾਈ ਅਮਾਨ ਕਿਉਂ ਰੱਖੀ ਹੈ, ਦਿੱਤੀ ਹੀ ਸੁੱਖ ਹੋਏ। ਗੁਰਬਾ ਕਹਿ, ਨੀਵੀਂ ਜੇ ਕਹਿ ਆਏ ਅਸਾਂ 1,00,000 ਖੱਟ ਲਿਆ ਅਤੇ 13,00,000 ਦੀ ਕੱਖ ਜਿੰਨੀ ਲੋੜ ਨਹੀਂ। ਨਗਰ ਆਏ ਅੰਗਰੇਜ਼ੀ ਪੜ੍ਹੇ ਹੋਏ ਤੋਂ ਦੋਵੇਂ ਚਿੱਠੀਆਂ ਪੜ੍ਹਾਈਆਂ ਤਾਂ 1,00,000 ਦੀ ਅਤੇ ਹੋਰ ਲੋੜ ਦੀਆਂ ਸੁਣ ਸੰਤ ਜੀ ਅੰਦਰ ਰੱਖ ਛੱਡੀਆਂ। 1970 ਸੰਮਤ 'ਚ ਮੁਰੱਬੇ ਦੇਣ ਵਾਲਾ ਸਰਲੋਈ ਸਡੇਨ ਖੰਨੇ ਆਇਆ। ਭਰਾਵਾਂ ਸੰਤ ਜੀ ਨੂੰ ਸਮੇਤ ਚਿੱਠੀਆਂ ਧੱਕੋ ਧੱਕੀ ਉਸ ਦੇ ਅੱਗੇ ਜਾ ਖਿਲਾਰਿਆ। ਉਸ ਦੇਖ ਕਿਹਾ, ਮੈਂ 1,00,000 ਲਿਖ ਦਿੰਦਾ ਹਾਂ, ਲਾਹੌਰੋਂ ਜਾ ਲੈ ਲਵੋ। ਭਰਾਵਾਂ ਕਿਹਾ, ਲੋਕ ਸਾਥੋਂ 1,00,000 ਖੋਹ ਲੈਣਗੇ, ਮੁਰੱਬੇ ਲਿਖ ਦਿਓ। ਉਹ 4 ਮੁਰੱਬੇ ਚੰਗੇ ਆਬਾਦ ਲਿਖ ਦਿੱਤੇ। ਸੰਤ ਜੀ ਕਿਹਾ, ਮੈਂ ਅੰਗਰੇਜ਼ ਦੇ ਦਿੱਤੇ ਮੁਰੱਬੇ ਨਹੀਂ ਲੈਣੇ, ਕਿਉਂਕਿ ਇਹਨਾਂ ਸਿੰਘ ਬੇਦੋਸ਼ ਤੋਪਾਂ ਅੱਗੇ ਉਡਾਏ ਹਨ ਅਤੇ ਸਤਿਗੁਰੂ ਜੀ ਨੂੰ ਵਿਦੇਸ਼ ਕੀਤਾ ਹੈ ਅਤੇ ਇਹਨਾਂ ਨਾਲ ਵਰਤਣ ਦਾ ਕੂਕੇ ਨੂੰ ਹੁਕਮ ਨਹੀਂ। ਮੈਂ ਮਾੜਾ ਨਹੀਂ, ਤਗੜਾ ਹਾਂ। ਕਬੀਰ ਸਮਾਂ ਪਛਾਣ ਕੇ ਰੰਗ ਆਜ਼ਾਦੀ ਮਾਣ, ਰਹਿਣਾ ਸਦਾ ਸਕੁੰਚ ਕੇ ਬਿੱਤ ਦਾ ਪਹਿਨਣ ਖਾਣ। ਵਾਕ ਮੈਂ ਸੁਣਿਆ ਹੋਇਆ ਹੈ। ਸਤਿਗੁਰੂ ਜੀ 1972 ਵਿੱਚ ਉਹ ਚਿੱਠੀਆਂ ਸੁਣ ਮਾਘਾ ਸਿੰਘ ਤੋਂ ਮੰਗਾਈਆਂ। ਨਿਹਾਲ ਸਿੰਘ ਜੀ ਬਚਨ ਕੀਤਾ, ਗੁਰੂ ਸਾਨੂੰ ਨਾ ਗੋਰੇ ਦੀ ਦਿੱਤੀ ਚੀਜ਼ ਖਵਾਏ। ਉਹ ਚਿੱਠੀਆਂ ਸਤਿਗੁਰੂ ਜੀ ਮਹਾਰਾਜ ਨਿਹਾਲ ਸਿੰਘ ਨੂੰ ਦਿੱਤੀਆਂ ਅਤੇ ਅੰਤ ਉਹ ਘੁੰਮਦੀਆਂ ਗੁੰਮ ਹੋ ਗਈਆਂ। ਹੁਣ ਮਾਘਾ ਸਿੰਘ ਨੂੰ ਅਤੇ ਨਿਹਾਲ ਸਿੰਘ ਦੇ ਪੁੱਤਰਾਂ ਨੂੰ ਇੱਕ ਮੁਰੱਬਾ ਸਤਿਗੁਰੂ ਜੀ ਉਹਨਾਂ ਚਿੱਠੀਆਂ ਦੇ ਇਵਜ਼ ਵਿੱਚ ਦਿੱਤਾ ਹੈ, ਦਮਦਮੇ ਜੀਵਨ ਨਗਰ ਦੇ ਨੇੜੇ ਜੋ ਲੱਖ ਦਾ ਏ। ਜੋ ਗੁਰਵਾਖ ਯਤਨ ਬਹੁਤ ਮੈਂ ਕਰ ਰਿਹਾ ਮਿਟਿਓ ਨਾ ਮਨ ਕੋ ਮਾਣ, ਇਸੇ ਭਾਵ ਦੇ ਅਰਥ ਜੋਗ ਜਾਪਦਾ ਹੈ। ਕਬੀਰ ਜੀ ਨੂੰ ਕਿਸੇ ਪੁੱਛਿਆ ਸੀ, ਤੁਸੀਂ ਕੁਝ ਬਣੇ ਹੋ ਕਿ ਨਹੀਂ ਅਜੇ? ਤਾਂ ਉਹਨਾਂ ਕਿਹਾ ਸੀ, ਸਾਹਿਬ ਹੋਣਾ ਸੋ ਰਹਾ ਦੂਰੇ ਹੋਣਾ ਦਾਸ, ਗਾਡਰ ਆਨੀ ਊਨ ਕੋ ਬਾਂਧੀ ਚਰੇ ਕਪਾਸ। ਅਰਥਾਤ ਉਨ ਦੀ ਲੋੜ ਲਈ ਭੇਡ ਆਉਂਦੀ, ਸਗੋਂ ਘਰ ਦੀ ਕਪਾਹ ਖਾਂਦੀ ਹੈ। ਸਾਹਿਬ ਹੋਣਾ ਤਾਂ ਕਿਤੇ ਰਿਹਾ, ਦਾਸ ਹੋਣਾ ਵੀ ਦੂਰ ਹੀ ਹੈ। ਸਤਿਗੁਰੂ ਪ੍ਰਤਾਪ ਸਿੰਘ ਜੀ ਵਚਨ ਕੀਤਾ ਕਰਦੇ ਸੀ, ਮਾਇਆ ਚੇਤਨ ਜੜ ਤੋਂ ਬਚਿਆਂ ਨੂੰ ਮਾਣ ਮਾਇਆ ਦਾ ਚਾਅ ਲੱਗ ਜਾਏ ਤਾਂ ਕੀਤਾ ਕਤਰਿਆ ਗਵਾਚ ਜਾਂਦਾ। ਜਿਵੇਂ ਕਿ ਸੰਤ ਗੰਡਾ ਸਿੰਘ ਜੀ ਇੱਬਣ ਵਾਲੇ ਰਿੱਧੀ ਸਿੱਧੀ ਅਤੇ ਅੰਤਰਜਾਮਤਾ ਵਾਲੇ ਹੋਏ। ਸਤਿਗੁਰੂ ਹਰੀ ਸਿੰਘ ਜੀ ਸੁਣਿਆ ਕਿ ਰਾਮ ਦੀ ਕਾਰ ਉਹਨਾਂ ਵਿੱਚ ਪ੍ਰਗਟੀ ਹੈ, ਪਰ ਉਹ ਰਿੱਧ ਸਿੱਧ ਅਵਰਾ ਸਾਧ ਵਿੱਚ ਅਟਕ ਗਏ ਹਨ ਅਤੇ ਗੁਰ ਸ਼ਬਦ ਹੁੰਦਿਆਂ ਸੁਣਿਆ ਹੈ ਮੰਜੇ 'ਤੇ ਬੈਠੇ ਰਹਿੰਦੇ ਹਨ। ਜੋ ਉਮੀ ਆਵੇ ਉਸਦੇ ਮਨ ਦੀ ਦੱਸ ਉਲਟਾ ਉਸ 'ਤੇ ਆਪਣਾ ਪ੍ਰਭਾਵ ਪਾ ਲੈਂਦੇ ਹਨ। ਇੱਕ ਸਿੱਖ ਦੇ ਜੀਵ ਵਿੱਚ ਆਈ ਇਹ ਗੁਰਬਾਣੀ ਦੀ ਬੇਅਦਬੀ ਕਰਦੇ ਹਨ ਤਾਂ ਉਸ ਨੂੰ ਕਿਹੋ ਨੇ, ਜੋ ਤੈਨੂੰ ਕਹਿੰਦਾ ਹੈ ਉਹ ਮੈਨੂੰ ਨਹੀਂ ਕਹਿ ਸਕਦਾ, ਮੰਜੇ ਤੋਂ ਤਲੇ ਬਹੁ। ਗੰਡਾ ਸਿੰਘ ਗੁਰੂ ਹਰੀ ਸਿੰਘ ਜੀ ਦੇ ਗਿਆਨ ਵੀ ਮੰਜੇ ਤੋਂ ਨਾ ਉਤਰਿਆ, ਗੁਰੂ ਜੀ ਪਵਾਂਦੀ ਬੈਠ ਚਲੇ ਆਏ। ਸਿੱਖਾਂ ਦੇ ਦਿਲ ਗਲਾਨ ਹੋਈ ਕੋਈ ਨੇੜੇ ਨਾ ਜਾਏ, ਰਿੱਧ ਸਿੱਧ ਅਤੇ ਅੰਤਰਜਾਮਤਾ ਜਾਂਦੀ ਰਹੀ, ਰੁਲਮ ਹੋਇਆ। ਸੌਣ ਸਿੰਘ ਜੀ ਜਿਨ੍ਹਾਂ ਦਾ ਗੰਡਾ ਸਿੰਘ ਮੇਲੀ ਸੀ, ਕੁੱਤੇ ਦਾ ਹਲਕਾਇਆ ਲੋਕਾਂ ਇਹਨਾਂ ਵੱਲ ਭਜਾ ਦਿੱਤਾ, ਕਿਉਂਕਿ ਸੌਣ ਸਿੰਘ ਜੀ ਸਦਾ ਤੁਕ ਹਰ ਸਿਮਰਤ ਕਿਸ ਚਾਖ ਨਾ ਜੋ ਹੈ, ਹਰ ਸਿਮਰਤ ਦੈ ਦਿਓ ਨਾ ਪੋ ਹੈ ਪੜ੍ਹਦੇ ਰਹਿੰਦੇ ਸੀ ਅਤੇ ਕਹਿੰਦੇ ਸੀ, ਮੇਰੇ 'ਤੇ ਗੁਰੂ ਦੀ ਮਿਹਰ ਹੈ, ਕਿਸੇ ਰੋਗ ਦਾ ਬਲ ਨਹੀਂ ਪੈਂਦਾ। ਉਸ ਹਲਕਾਏ ਦੇ ਮੂੰਹ ਟੱਡੇ ਵਿੱਚ ਬਾਬੇ ਸੌਣ ਸਿੰਘ ਨੇ ਦੂਰੋਂ ਆਪਣੀ ਥੁੱਕ ਸੁੱਟੀ। ਉਹ ਥੁੱਕ ਪੈਂਦੇ ਹੀ ਪਰੇ ਧਰਤੀ 'ਤੇ ਲੇਟ ਗਿਆ। ਝੱਟ ਬਾਅਦ ਹੋਸ਼ 'ਚ ਆ ਰਾਜੀ ਹੋ ਚਰਨੀ ਲੱਗਾ ਤਾਂ ਬਾਬੇ ਨੇ ਕਿਹਾ, ਲੋਕਾਂ 'ਤੇ ਮੈਨੂੰ ਹਲਕਾ ਕਰਨ ਲਈ ਅਤੇ ਅਜਮਾਉਣ ਲਈ ਕਾਰਾ ਕੀਤਾ ਸੀ, ਪਰ ਮੇਰੀ ਗੁਰੂ ਪੱਤ ਰੱਖ ਲਈ ਹੈ, ਮਤ ਦੇ। ਮੈਨੂੰ ਅੰਦਰੋਂ ਗੁਰੂ ਆਵਾਜ਼ਾ ਦਿੱਤਾ ਸੀ, ਜੇ ਗੁਰੂ ਨਾ ਮੇਰਾ ਪੱਖ ਕਰਦਾ ਤਾਂ ਲੋਕਾਂ ਦਾ ਤਮਾਸ਼ਾ ਅਤੇ ਭੇਖ ਦੀ ਭੰਡੀ ਹੁੰਦੀ। ਬਾਬਾ ਨਿਹਾਲ ਸਿੰਘ ਜੀ ਮਸੈਕੇ ਵਾਲੀ ਦੇ ਗੁਰਮੰਤਰ ਜਪ, ਉਡਾਰੀਆਂ ਲਾਉਂਦੇ ਅਤੇ ਘਰ ਹੀ ਭੈਣੀ ਸਾਹਿਬ ਦੇ ਦਰਸ਼ਨ, ਅੰਮ੍ਰਿਤ ਵੇਲੇ ਇਸ਼ਨਾਨ ਕਰਾ ਬਹਾ ਕਰਾਉਂਦੇ ਸੀ ਅਤੇ ਲੋਕ ਉਹਨਾਂ ਨੂੰ ਗੁਰੂ ਗੁਰੂ ਕਹਿਣ ਲੱਗ ਪਏ ਸੀ। ਤਾਂ ਨਿਹਾਲ ਸਿੰਘ ਜੀ ਗੁਪਤ ਅਰਜ ਸਤਿਗੁਰੂ ਜੀ ਅੱਗੇ ਕੀਤੀ ਕਿ ਆਪ ਦੀ ਇਹ ਅਜਰ ਵਸਤੂ ਆਪ ਪਾਸ ਹੀ ਸੋਭਦੀ ਹੈ, ਮੈਂ ਜੀਵ ਹਾਂ, ਮਤੇ ਭੁਲੇਖਾ ਖਾ ਮਾਰਿਆ ਜਾਵਾਂ। ਰਾਮ ਦੀ ਕਾਰ ਅਰਦਾਸਾ ਕਰ ਮੋੜ ਦਿੱਤੀ ਸੀ, ਜਿਵੇਂ ਮੰਗੀ ਸੀ ਕਿ ਜੇ ਉਹ ਗੁਰੂ ਨਾਨਕ ਜੀ ਵਾਲਾ ਅਤੇ ਸਤਿਗੁਰੂ ਰਾਮ ਸਿੰਘ ਜੀ ਵਾਲਾ ਸ਼ਬਦ ਉਸੇ ਸਖਤ ਵਾਲਾ ਏ ਤਾਂ ਮੈਨੂੰ ਵੀ ਸ਼ਬਦ ਦੀ ਸਵਾਰੀ ਮਿਲੇ। ਇਹਨਾਂ ਦਾ ਪਰਿਵਾਰ ਹੁਣ ਅੰਮ੍ਰਿਤਸਰ ਜੀਵਨ ਨਗਰ ਨੇੜੇ ਹੈ। ਸਤਿਗੁਰੂ ਰਾਮ ਸਿੰਘ ਜੀ ਇੱਕ ਸਮੇਂ ਬਚਨ ਕੀਤਾ ਸੀ, ਘਰ ਘਰ ਹੋਏ ਬਹਿਣਗੇ ਰਾਮਾ, ਦਸਮ ਜੀ ਦਾ ਵਾਕ ਮੇਰੇ ਵਿਦੇਸ਼ ਗਿਆਂ ਬਾਅਦ ਵਰਤੇਗਾ। ਬਾਬੇ ਜਵਾਹਰ ਸਿੰਘ ਜੀ ਅਰਜ ਕੀਤੀ, ਸਿੱਖ ਕਿਵੇਂ ਬਚਣਗੇ? ਤਾਂ ਸਤਿਗੁਰੂ ਜੀ ਬਚਨ ਕੀਤਾ, ਇਹ ਵਿਚਾਰ ਕਿ ਇਹ ਗੁਰੂ ਕੀ ਮਰਿਆਦਾ ਨਹੀਂ। ਇੱਕ ਸਮੇਂ ਸੂਬਾ ਗਿਆਨੀ ਸਿੰਘ ਜੀ ਨੂੰ ਰਾਤ ਦ੍ਰਿਸ਼ਟਾਂਤ 'ਚ ਦਰਸ਼ਨ ਸਤਿਗੁਰੂ ਜੀ ਦੇ ਹੋਏ, ਗੁਰਮੁਖੀ ਬਾਣੇ 'ਚ ਪਰ ਸਰੂਪ ਦੇ ਇੱਕ ਹੱਥ ਹੁੱਕਾ ਸੀ। ਉਹਨਾਂ ਬਾਬੇ ਜਵਾਹਰ ਸਿੰਘ ਨਾਲ ਗੱਲ ਕੀਤੀ ਅਤੇ ਉਹਨਾਂ ਸਤਿਗੁਰੂ ਜੀ ਪਾਸ ਅਰਜ ਕੀਤੀ ਅਤੇ ਕਿਹਾ, ਜੇ ਆਪ ਨੂੰ ਇਹ ਮਨਜ਼ੂਰ ਹੈ ਤਾਂ ਅਸੀਂ ਸੋਨੇ ਚਾਂਦੀ ਦੇ ਹੁੱਕੇ ਰੱਖਾਂਗੇ। ਸਤਿਗੁਰੂ ਜੀ ਕਿਹਾ, ਕਲਯੁੱਗ ਮੇਰਿਆ ਰੂਪ ਧਾਰ ਭਰਮਾਏਗਾ, ਤੁਸਾਂ ਇਹ ਵੇਖ ਵਿਚਾਰ ਬਚਨਾ ਕਿ ਇਹ ਗੁਰੂ ਕੀ ਮਰਿਆਦਾ ਨਹੀਂ, ਛਲ ਹੈ ਕਲਯੁਗੀ। ਸਤਿਗੁਰੂ ਜੀ ਦੱਸਦੇ, ਕੁਢਾਣੀ ਪਿੰਡ ਭੈਣੀ ਸਾਹਿਬ ਤੋਂ 12 ਕੋਹਾਂ 'ਤੇ ਇੱਕ ਸੁਨਿਆਰਾ ਵਿੱਦਿਆ ਅਤੇ ਜੋਤਿਸ਼ ਸਿੱਖ ਕਈ ਟੇਵੇ ਲਾਏ ਅਤੇ ਕਵੇ, ਮੈਂ ਰਾਮ ਸਿੰਘ ਗੋਰਿਆਂ ਤੋਂ ਨਿਕਲ ਆਇਆ ਹਾਂ ਅਤੇ ਭੇਸ ਬਦਲਾਇਆ ਹੈ। ਇਹ ਚਰਚਾ ਸੁਣ ਸੰਤ ਹਾਕਮ ਸਿੰਘ ਜੀ ਕਾਲੋਕੇ, ਸੰਤ ਲਾਭ ਸਿੰਘ ਜੀ ਵਰਨ, ਸੰਤ ਆਲਾ ਸਿੰਘ ਜੀ, ਉੱਤਮ ਸਿੰਘ ਜੀ ਕੁਢਾਣੀ ਗਏ। ਬੜੇ ਲੋਕ ਦੁਆਲੇ ਬੈਠੇ ਸੀ ਉਸਦੇ। ਉਹ ਬੜੇ ਹੈਰਾਨ ਕਰਨ ਵਾਲੇ ਬਚਨ ਕਰੇ, ਸਾਹ ਦੇਖ ਹੈਰਾਨ ਹੋਏ ਤੇ ਅਰਦਾਸਾ ਕੀਤਾ, ਸੱਚੇ ਪਾਤਸ਼ਾਹ ਭੁਲੇਖਾ ਦੂਰ ਕਰੋ। ਤਾਂਹੀਓ ਤਾਂ ਉਹ ਸਿਗਰਟ ਪੀਣੀ ਸ਼ੁਰੂ ਕਰ ਦਿੱਤੀ ਅਤੇ ਸਿਰ ਕੰਨਾਂ ਵੱਲੋਂ ਨੰਗਾ ਕੀਤਾ। ਤਾਂ ਇਹਨਾਂ ਸਾਧਾਂ ਨੂੰ ਸੰਤ ਮੰਡਲੀ 'ਚੋਂ ਬਚਨ ਸੁਣਿਆ ਯਾਦ ਆਇਆ ਕਿ ਇਹ ਕਲਯੁਗੀ ਕਾਰ ਏ, ਗੁਰ ਕੀ ਮਰਿਆਦਾ ਨਹੀਂ, ਕਹਿ ਟੁਰ ਆਏ। ਥੋੜ੍ਹੇ ਦਿਨਾਂ ਬਾਅਦ ਪਾਜ ਖੁੱਲ੍ਹਾ ਕਿ ਉਹ ਸੁਨਿਆਰਾ ਸੀ ਅਤੇ ਠੱਗੀ ਦੀ ਦੁਕਾਨ ਖੋਲ੍ਹੀ ਸਾਸੂ। ਇਸੇ ਸਾਲ ਇਸੇ ਜਾਲ ਸਾਜੀ 'ਚ ਅਤਰੀ ਫਾਈ ਗਈ ਸੀ। ਤੇਜਾ ਸਿੰਘ ਭਸੌੜੀਏ ਅੰਗਰੇਜ਼ਾਂ ਦੇ ਕਹਿ ਤੇਲੀ ਰੂਪਵੰਦ ਨੂੰ ਰਾਮ ਸਿੰਘ ਬਣਾ ਖਾਨੇ ਅਤਰੀ ਕੋਲ ਆਪਣੇ ਬੰਦੇ ਅਤੇ ਤੀਵੀਆਂ ਛੱਡੀਆਂ ਜੋ ਰੋਜ਼ ਦੀ ਰਿਪੋਰਟ ਲਿਖ ਭੇਜਦੇ ਅਤੇ ਉਸ ਤੇਲੀ ਵੱਲੋਂ ਚਿੱਠੀਆਂ ਜਾਂਦੀਆਂ, ਤੂੰ ਫਲਾਣੇ ਦਿਨ ਇਸ ਵੇਲੇ ਆਹ ਕੁਝ ਅਤਰੀਏ ਕਰਦੀ ਸੈਂ। ਅਤਰੀ ਅੰਤਰ ਜਾਮਤਾ ਅਤੇ ਰਾਮ ਸਿੰਘ ਜਾਨ ਫਸ ਗਈ ਅਤੇ ਫੇਰ ਨੱਸ ਨਾ ਸਕੇ। ਸੰਤ ਜਵੰਤ ਸਿੰਘ ਜੀ, ਅਰੂੜ ਸਿੰਘ ਬੱਲੂਵਾਣੀਏ, ਕਿਸ਼ਨ ਸਿੰਘ ਵਰਨ, ਭਗਵਾਨ ਸਿੰਘ ਅਡਮੰਗੀ ਨੇ ਤੇਲੀ ਅਤੇ ਅਤਰੀ ਮਾਰੇ। ਜੱਜ ਦੇ ਪੇਸ਼ ਹੋ ਸੱਚ ਬੋਲਿਆ। ਬਾਰ ਬਟਨ ਨੂੰ ਨਾਲ ਲੈ ਤੇਜਾ ਸਿੰਘ ਦੇ ਘਰੋਂ ਉਹ ਜਾਲੀ ਚਿੱਠੀਆਂ ਜਾ ਫੜਾਈਆਂ ਸੀ। ਜੱਜ ਦੀ ਕਚਹਿਰੀ 'ਚ ਹੀਰਾ ਸਿੰਘ ਨਾਭੇ ਵਾਲੇ ਕਿਹਾ, ਤੁਸਾਂ ਇਹ ਕੰਮ ਕਾਹਨੂੰ ਕੀਤਾ? ਤਾਂ ਜਵੰਤ ਸਿੰਘ ਜੀ ਕਿਹਾ, ਬੋਗਨਿਆਂ ਤੁਹਾਡੀ ਭੂਆ ਸੀ, ਅਸਾਂ ਤੁਹਾਡਾ ਕਲੰਕ ਧੋਤਾ ਹੈ। ਸੱਚ ਹੀ ਸਤਿਗੁਰੂ ਰਾਮ ਸਿੰਘ ਜੀ ਕਿਹਾ ਸੀ, ਹੀਰੇ ਵੀ ਡੁੱਬਦੀ ਬੇੜੀ ਵਿੱਚ ਪੈਰ ਧਰ ਲਿਆ ਹੈ। ਹੀਰਾ ਸਿੰਘ ਸੁਣ ਚੁੱਪ ਕਰ ਗਿਆ। ਜੱਜ ਦੇ ਪੁੱਤਰ ਨੂੰ ਸੂਲ ਹੋਇਆ। ਉਸ ਕਿਹਾ, ਕਿਵੇਂ ਹਟੇ? ਕਿਸੇ ਕਿਹਾ, ਸਿੱਖਾਂ ਨੂੰ ਬਰੀ ਕਰਨ ਦਾ ਕਰਾਰ ਕਰ। ਉਸ ਮੰਨਿਆ। ਜਵੰਤ ਸਿੰਘ ਜੀ ਅਰਦਾਸਾ ਕੀਤਾ, ਜੱਜ ਇਹ ਲਿਖ ਕਿ ਇਹਨਾਂ ਨੂੰ ਜੋਸ਼ ਦੇ ਕਤਲ ਕਰਾਏ ਗਏ ਹਨ, ਬਰੀ ਕੀਤੇ। ਸਤਿਗੁਰੂ ਜੀ ਆਪਣੇ ਚਾਲੀਏ ਦੇ ਨੇਮ ਸਮੇਂ ਨਹਿਰ ਅਤੇ ਭੈਣੀ ਸਾਹਿਬ ਬਾਬੇ ਸੰਤੋਖ ਸਿੰਘ ਜੀ ਦਾ ਲਿਖਿਆ ਸਤਿਗੁਰੂ ਬਿਲਾਸ ਪੜ੍ਹਦੇ ਸੁਣਦੇ ਅਤੇ ਹੁਕਮਨਾਮੇ ਰਾਤ ਥੋੜ੍ਹੇ ਸਾਧਾਂ ਵਿੱਚ ਬੈਠ ਇਕਾਂਤ ਹੀ ਪੜ੍ਹਦੇ। ਕਿਉਂਕਿ ਦੋਵੇਂ ਗ੍ਰੰਥ ਅਤੇ ਹੁਕਮਨਾਮੇ ਅੰਗਰੇਜ਼ਾਂ ਦੇ ਖਿਲਾਫ਼ ਸਾਫ਼ ਕਰੜੇ ਬਚਨ ਸੁਣਨ ਵਾਲਿਆਂ ਨੂੰ ਦਿਲਾਉਂਦੇ ਸੀ। ਅਜੇ ਸਮਾਂ ਇੰਨੀ ਇਜਾਜ਼ਤ ਨਾ ਦਿੰਦਾ ਸੀ, ਇਸ ਲਈ ਆਮ ਪਹਿਰਾ ਲਾ ਗੁਪਤੀ ਉਹਨਾਂ ਦੇ ਪਾਠ ਕਰਦੇ ਸੀ। ਸੰਤ ਮੰਡਲੀ ਵਿੱਚ ਬਿਰਧਾਂ ਦੇ ਅਤੇ ਸਤਿਗੁਰੂ ਰਾਮ ਸਿੰਘ ਜੀ ਦੇ ਕੀਤੇ ਵਰਤੇ ਬਚਨ ਆਮ ਐਸੇ ਹੁੰਦੇ ਸੀ ਜੋ ਮੈਂ ਲਿਖ ਰਿਹਾ ਹਾਂ। ਸੰਤ ਭਗਤ ਸਿੰਘ ਦਾਤੇਵਾਲ ਅਤੇ ਸੰਤ ਲਾਲ ਸਿੰਘ ਜੀ ਭੂਰੇ ਗਿੱਲਾਂ, ਸਤਿਗੁਰੂ ਜੀ ਅਤੇ ਸੰਤ ਚਮਿੰਡੇ ਵਾਲਿਆਂ ਤੋਂ ਮੈਂ ਇਹ ਬਚਨ ਸੁਣੇ ਹਨ ਅਤੇ ਸਤਿਗੁਰੂ ਜੀ ਵੱਲੋਂ ਹੁਕਮ ਹੈ, ਤੂੰ ਜੋ ਬਚਨ ਚੰਗਾ ਲੱਗੀ ਲਿਖ ਲਿਆ ਕਰ, ਕਦੀ ਕੰਮ ਆਉਂਦਾ। ਸੰਤ ਨਿਧਾਨ ਸਿੰਘ ਜੀ ਆਲਮ ਹੋਰਾਂ ਕੇਸਰ ਕਿੱਲੀ ਮੁਹਾਵੇ ਵਾਲਿਆਂ ਦੇ ਜੀਵਨ ਵਿੱਚ ਆਪਣੇ ਪਿੰਡ ਲੋਪੋਕਿਆਂ ਦੇ ਸੰਤ ਸੁੰਦਰ ਸਿੰਘ ਜੀ ਦੀ ਇੱਕ ਸਾਖੀ ਲਿਖੀ ਹੈ। ਉਸਦਾ ਇੱਕੋ ਬੱਚਾ ਸੀ। ਨਗਰ ਵਿੱਚ ਸਿੱਖਾਂ ਘਰ ਜਨੇਤ ਆਈ ਸੀ, ਜੋ ਸੁੰਦਰ ਸਿੰਘ ਜੀ ਹੀ ਟੁਕਾਈ ਅਤੇ ਸਵੇਰੇ ਫੇਰੇ ਉਸਦੇ ਕਰਾਣੇ ਸੀ। ਬੱਚਾ ਅਚਾਨਕ ਰਾਤ ਹੀ ਚੜ੍ਹ ਗਿਆ ਅਤੇ ਸੰਤ ਜੀ ਸੁਪਤਨੀ ਨੂੰ ਸੰਤੋਖ ਦੇ ਬੀਬੀ ਉਸਦੇ ਫੇਰੇ ਕਰ ਸਹੁਰੇ ਟੋਰ ਫੇਰ ਪੁੱਤਰ ਚੜ੍ਹਿਆ, ਦਸ ਸੰਗਤ ਲੈ ਸੰਸਕਾਰ ਕੀਤਾ ਸੀ। ਭਾਵ ਇਤਨਾ ਦਰਦ ਉਹਨਾਂ ਦੇ ਅੰਦਰ ਸਿੱਖਾਂ ਦੇ ਕਾਰੇ ਦਾ ਸੀ ਅਤੇ ਇਹੋ ਹੀ ਟੁਰਦੇ ਗੁਰਮਤ ਦੇ ਅਨੁਸਾਰ ਭੁਗਤਾਨ ਵਾਲੇ ਸਨ। ਸੰਤ ਭਗਤ ਸਿੰਘ ਜੀ ਦਾਤੇ ਵਾਲੀਆਂ ਸਾਖੀ ਸੁਣਾਈ ਸੀ। ਦਾਤੇਵਾਲ ਇੱਕ ਹਰੀ ਸਿੰਘ ਮਸਤਾਨਾ ਸੀ ਅਤੇ ਉਸ ਪਰਚੇ ਵਜੋਂ ਪਾਠ ਰਖਾ ਸਾਧ ਨੂੰ ਕਿਹਾ, ਤੂੰ ਸਹਿਜ ਨਾਲ ਕਰਨਾ, ਸਾਨੂੰ ਦੋ ਲਾਹ ਲੈਣ ਦਾ ਮੌਕਾ ਮਿਲਿਆ ਹੈ, ਇੱਕ ਸਾਧ ਦੀ ਸੇਵਾ ਅਤੇ ਦੂਜਾ ਬਾਣੀ ਦਾ ਸੁਣਨਾ। ਸਾਧ ਦਾ ਉਸਦੀ ਨੂੰਹ ਨਾਲ ਪਿਆਰ ਹੋ ਗਿਆ। ਲੋਕਾਂ ਚਰਚਾ ਛੇੜੀ, ਹਰੀ ਸਿੰਘ ਜੀ ਜਾਚਿਆ ਪਰ ਕਿਹਾ ਕੁਝ ਨਾ। ਭੋਗ ਪੈਣ ਬਾਅਦ ਸਭ ਸੰਗਤ ਸਾਹਮਣੇ ਹੱਥ ਜੋੜ ਸਾਧ ਨੂੰ ਕਿਹਾ, ਸੂ ਲੋਕਾਂ ਦੇ ਕਹੇ 'ਤੇ ਨਹੀਂ, ਮੈਂ ਆਪ ਦੇਖ ਕਹਿੰਦਾ ਹਾਂ, ਤੁਸੀਂ ਇਸ ਮੇਰੀ ਨੂੰਹ ਨੂੰ ਨਾਲ ਲੈ ਜਾਓ, ਕਿਉਂਕਿ ਮਰਜ਼ੀ ਦਾ ਮਨੁੱਖ ਇਸਤਰੀ ਨਹੀਂ ਮਿਲਦੇ, ਮੈਂ ਹੋਰ ਸਿੱਖ ਕਿਸੇ ਅੱਗੇ ਅਰਜ ਕਰ ਪੁੱਤਰ ਵਿਆਹ ਲਵਾਂਗਾ। ਸਾਧ ਚੁੱਪ ਕੀਤਾ, ਟੁਰ ਗਿਆ ਅਤੇ ਬਰਾਦਰੀ ਜੋਤਾ ਸਿੰਘ ਜੀ ਢਪਈ ਦੇ ਸੂਬੇ ਸਿਆਲਕੋਟ ਦੇ ਜ਼ਿਲ੍ਹੇ ਅੱਗੇ ਦਾਤੇਵਾਲ ਆਇਆ, ਇਹ ਗੱਲ ਕੀਤੀ ਕਿ ਵੇਖੋ ਇਸ ਹਰੀ ਸਿੰਘ ਸੰਗਤ ਜੁੜੀ ਵਿੱਚ ਕੀ ਕੀਤਾ। ਜੋਤਾ ਸਿੰਘ ਜੀ ਹਰੀ ਸਿੰਘ ਨੂੰ ਕਿਹਾ, ਤੂੰ ਕੋਈ ਸੋਚਣਾ ਸੀ, ਜੇ ਇਹਨੂੰ ਉਹ ਸਾਧ ਲੈ ਜਾਂਦਾ ਤੈਨੂੰ ਹੋਰ ਕਿਸ ਕੁੜੀ ਪੁੱਤਰ ਲਈ ਦੇਣੀ ਸੀ? ਹਰੀ ਸਿੰਘ ਕਿਹਾ, ਮੈਂ ਤੇਰੇ ਜਿਹੇ ਗੁਰੂ ਕੇ ਸੂਬੇ ਤੋਂ ਦੋਹਾਂ ਪੁੱਤਰਾਂ ਲਈ ਇਕੱਠੀਆਂ ਦੋ ਧੀਆਂ ਜਾ ਮੰਗਦਾ, ਜੇ ਮੈਂ ਸਿੱਖਾਂ ਵਾਲਾ ਕੰਮ ਕੀਤਾ ਤਾਂ ਤੂੰ ਨਾ ਕਰ ਦੋ। ਤਾਂ ਜੋਤਾ ਸਿੰਘ ਜੀ ਕਿਹਾ, ਮੂੰਹ ਤਾਂ ਵੇਖ ਮੇਰੀਆਂ ਦੋ ਧੀਆਂ ਲੈਣ ਵਾਲੇ ਦਾ। ਫਿਰ ਹਰੀ ਸਿੰਘ ਕਿਹਾ, ਤੂੰ ਠੀਕ, ਜੋਤੀ ਖੋਤੀ ਹੀ ਹੈ, ਜੋ ਸਤਿਗੁਰੂ ਰਾਮ ਸਿੰਘ ਜੀ ਤੈਨੂੰ ਕਿਹਾ ਸੀ ਸੋ ਸੁਣ। ਚੁੱਪ ਹੋ ਗਿਆ। ਬਾਬਾ ਜਮੀਤ ਸਿੰਘ ਜੀ ਗਿੱਲਾਂ ਵਾਲੇ ਦਾਤੇ ਵਾਲ ਆਏ ਸਿੱਖਾਂ, ਉਹਨਾਂ ਅੱਗੇ ਹਰੀ ਸਿੰਘ ਦੀ ਦੋਏ ਵਾਰ ਦੀ ਗੱਲ ਕੀਤੀ। ਬਾਬਾ ਜੀ ਮਸਤਾਨੇ ਨੂੰ ਸੱਦ ਕਿਹਾ, ਤੂੰ ਪਹਿਲੋਂ ਕੀ ਕੀਤਾ ਅਤੇ ਫਿਰ ਜੋਤਾ ਸਿੰਘ ਹੋਰਾਂ ਨੂੰ ਕੀ ਕਿਹਾ? ਤੂੰ ਕਿਸੇ ਦੀ ਪੱਤ ਵੀ ਸੋਚਿਆ ਕਰ। ਤਾਂ ਮਸਤਾਨੇ ਕਿਹਾ, ਬਾਬਾ ਜੀ ਭਲਾ ਦੱਸੋ ਹਾਂ, ਜੇ ਜੋਤਾ ਸਿੰਘ ਨਾ ਧੀਆਂ ਦਿੰਦਾ ਤਾਂ ਤੁਸੀਂ ਤਾਂ ਮੈਨੂੰ ਕਿਸੇ ਸਿੱਖ ਤੋਂ ਦੋ ਸਾਗ ਦਵਾ ਹੀ ਦਿੰਦੇ, ਕਿਉਂਕਿ ਤੁਹਾਡੇ ਆਖੇ ਦੜਪਦੇ ਸਿੱਖ ਸਭ ਲੱਗਦੇ ਹਨ। ਬਾਬੇ ਨੇ ਕਿਹਾ, ਮੂੰਹ 'ਤੇ ਵੇਖੋ, ਇਸ ਨੂੰਹ ਦੀ ਪੱਤ ਲਾ ਹੋਰ ਧੀਆਂ ਮੰਗਣ ਵਾਲੇ ਦਾ। ਤਾਂ ਮਸਤਾਨੇ ਕਿਹਾ, ਬਾਬਾ ਤੇਰੀ ਵੀ ਪੂਜਾ ਖਾ ਖਾ ਮੱਤ ਮਾਰੀ ਗਈ, ਤੂੰ ਸੋਚ ਮੈਂ ਸਿੱਖਾਂ ਵਾਲੀ ਕਰਦਾ ਕਿ ਲੋਕਾਂ ਵਾਲੀ। ਮੰਝ ਤ੍ਰੀਮਤ ਗਹਿਣੇ ਪਾਈ, ਕਿਰਪਾਲੇ ਛੇਵੇਂ ਗੁਰਾਂ ਅਰਥ ਤੋਤਾ ਲੈ ਧੀ ਅਤੇ ਨਾਰ ਦਿੱਤੀ, ਅਤੇ ਮਰਜ਼ੀ ਉਹਨਾਂ ਦੀ ਵੇਖ ਕਿਹਾ, ਜੋ ਲਿਖਿਆ ਹੈ ਨਾਨਕ ਗੁਰਮੁਖ ਮੇਲ ਮਿਲਾਵ ਹੈ। ਇਹ ਸੁਣ ਬਾਬੇ ਦੀ ਦੂਜੀ ਕੂਕਾਕਾਰ ਵਾਲੀ ਅੱਖ ਖੁੱਲ੍ਹੀ ਅਤੇ ਹੱਥ ਜੋੜ ਕਿਹਾ, ਹਰੀ ਸਿੰਘ ਤੂੰ ਸੱਚਾ ਅਤੇ ਸਭ ਝੂਠੇ, ਤੂੰ ਸੱਚਾ ਠੀਕ, ਮੀਆਂ ਸਿੰਘ ਜੰਡੂ ਦੇ ਸਿੱਖ ਨੂੰ ਬਿਸ਼ਨ ਕੌਰ ਦਿੱਤੀ ਸੀ ਅਤੇ ਕਬੀਰ ਲੋਈ ਨੂੰ ਬਾਣੀਏ ਦੇ ਘਰ ਚੁੱਕ ਲੈ ਗਿਆ ਸੀ ਅਤੇ ਗੁਰੂ ਦੋਹਾਂ ਦੀ ਰੱਖਿਆ ਹੀ ਕੀਤੀ ਸੀ। ਸਰਦਾਰ ਹਰਵੇਲ ਸਿੰਘ ਜੀ 109 ਚੱਕ ਨਰਾਇਣਗੜ੍ਹ ਵਾਲੇ, ਜੋ ਹੁਣ ਮੋਰੀ ਵਾਲੇ ਸਰਸੇ ਪਾਸ ਹਨ, ਸੁਣਾਈ ਸਤਿਗੁਰੂ ਜੀ ਏਕ ਸਮੇਂ 72 ਚੱਕ ਛੰਨੀਆਂ ਵੱਲੋਂ ਇਹਨਾਂ ਦੇ ਨਗਰ ਆਏ। ਨਾਲ ਮਹਾਰਾਜ ਨਿਹਾਲ ਸਿੰਘ, ਗੁਰਦਿਆਲ ਸਿੰਘ ਜੀ ਅਤੇ ਸੰਤ ਵਧਾਵਾ ਸਿੰਘ ਜੀ, ਜਵਾਹਰ ਸਿੰਘ ਜੀ ਖਾਨਪੁਰ ਵਾਲੇ, ਮਹੰਤ ਲੱਦਾ ਸਿੰਘ ਜੀ ਠਰੋ ਜ਼ਿਲ੍ਹਾ ਸਿਆਲਕੋਟ ਵਾਲੇ ਅਤੇ ਸੰਤ ਲਾਲ ਸਿੰਘ ਜੀ ਭੂਰੀ ਗਿੱਲੇ ਸੀ। ਇਹਨਾਂ ਮਹੰਤ ਖਾਨਪੁਰੀਆਂ ਦਾ ਮਹੰਤ ਲੱਦਾ ਸਿੰਘ ਜੀ ਦਾ ਜੋੜ ਅਤੇ ਸ਼ਬਦ ਦਾ ਰੰਗ ਵੇਖ ਸੁਣ ਦੜਪਦੀ ਸਿੱਖੀ ਦੇ ਸਵਾਦ ਦੀ ਯਾਦ ਠੀਕ ਆਉਂਦੀ ਸੀ। ਜਿੰਨੇ ਦਿਨ ਰਹਿ ਬੈਕੁੰਠਪੁਰੀ ਹੀ ਬਣੀ ਰਹੀ ਸਾਡੇ ਪਿੰਡ। ਦੁਗੈਚ ਜ਼ਿਲ੍ਹਾ ਲਾਹੌਰ ਦੇ ਸੰਤ ਅਤਰ ਸਿੰਘ ਜੀ ਲਾਲੋ, ਜੋ ਵਾਰ ਵੱਲ ਵੀ ਜਾ 19 ਚੱਕ ਟਿਕੇ ਸੀ, ਇਕੱਲੇ ਤੰਬੂਰੇ ਨਾਲ ਵਾਰ ਲਾ ਅਗੰਮੀ ਰਸ ਮੰਨਦੇ ਸੀ। ਈਸਰ ਸਿੰਘ ਜੀ ਦੁਗੈਚ ਐਸੇ ਸਿੱਖ ਸੀ, ਘਰ ਆਇਆ ਸਾਧ ਕੁਝ ਬੋਲੇ ਕੁਝ ਡੋਲੇ, ਕੁਝ ਖੜੇ ਕੁਝ ਫੜੇ, ਚੁਭਦਾ ਨਾਂ ਸੀ। ਹਾਂਜੀ ਹਾਂਜੀ ਕਹਿੰਦੇ ਅਤੇ ਰਾਜੀ ਰਾਜੀ ਰਹਿੰਦੇ ਸੀ। ਦੇਵਾ ਸਿੰਘ ਬਾਠਾਂ ਵਾਲੇ ਦਾ ਸਾਧੂ ਲਾਂਗਰੀ ਬੜਾ ਧੀਰਾ ਸੀ, ਸੰਤੋਖੀ ਸੀ। ਆਪ ਵਰਤਾਂਦਿਆਂ ਉੱਕਾ ਭੁੱਖਾ ਸੁੱਕਾ ਰਹਿ ਜਨਾਂਦਾ ਨਾਂ ਸੀ। ਨਾ ਨਾਲ ਦੇ ਸਾਥੀਆਂ ਨੂੰ ਦੱਸਦਾ, ਨਾ ਘਰ ਵਾਲਿਆਂ ਨੂੰ ਜਨਾਂਦਾ ਸੀ ਕਿ ਮੈਂ ਮਸਤ ਦੇ ਗਏ ਹਾਂ। ਇਹ ਸਾਧਾਂ ਦੇ ਕਰਤੱਵ ਮੈਂ ਸਤਿਗੁਰੂ ਜੀ ਦੇ ਹੁਕਮ ਅਨੁਸਾਰ ਲਿਖ ਰੱਖੇ ਹਨ ਕਿ ਕੋਈ ਇਹਨਾਂ ਦਾ ਗੁਣ ਸੁਣ ਗ੍ਰਹਿਣ ਕਰੇ। ਗੁਜਰਾਂਵਾਲੇ ਦੇ ਜ਼ਿਲ੍ਹੇ ਸਮਸੇ 'ਚੋਂ 15 ਚੱਕ ਸਮਸਾ ਮੁਰੱਬਿਆਂ ਵੱਲ ਸੀ। ਜਵਾਲਾ ਸਿੰਘ ਸਮਸੇ ਦਾ ਮਾਨਾਂਵਾਲੇ ਦੇ ਨੇੜੇ ਹੋਣ ਕਰ ਸੰਤ ਸੁੰਦਰ ਸਿੰਘ ਜੀ ਨਨਕਾਣੇ ਦੇ ਮੇਲੇ ਦੀ ਉਗਰਾਹੀ ਲੈਣ ਆਏ। ਜਵਾਲਾ ਸਿੰਘ ਕਿਹਾ, ਮੈਥੋਂ ਵੀ ਉਗਰਾਹੀ ਲਵੋ। ਸੰਤ ਜੀ ਕਿਹਾ, ਤੂੰ ਭਜਨ ਨਹੀਂ ਪੁੱਛਿਆ, ਉਸ ਕਿਹਾ ਦੱਸ ਦੇਵੋ। ਸੰਤ ਜੀ ਕਿਹਾ, ਮੈਨੂੰ ਅਜੇ ਹੁਕਮ ਨਹੀਂ, ਜੇ ਤੈਨੂੰ ਲੋੜ ਏ ਤਾਂ ਸਾਡੇ ਨਾਲ ਚੱਲ, ਕੱਟਿਆਂ ਵਾਲੀ ਗੁਰੂ ਕੇ ਸਿੱਖ ਹੋਰ ਆਏ ਹਨ। ਜਵਾਲਾ ਸਿੰਘ ਨਾਲ ਗਿਆ ਅਤੇ ਬੂਟਾ ਸਿੰਘ ਜੀ ਲਾਖਣੇ ਵਾਲਿਆਂ ਤੋਂ ਭਜਨ ਪੁੱਛ ਆ ਉਗਰਾਹੀ ਦਿੱਤੀ। ਜਵਾਲਾ ਸਿੰਘ ਜੀ ਦੇ ਘਰੋਂ ਧਰਮ ਕੌਰ ਵੀ ਭਜਨ ਲੈ ਸੁੱਚ ਨਾਮ ਸੇਵਾ ਦੀ ਸਾਥਣ ਬਣੀ। ਪਿਛਲੇ ਸਮਸੇ ਆਏ ਵੱਡੇ ਪੁੱਤਰ ਵਰਿਆਮ ਸਿੰਘ ਨੂੰ ਕਿਹਾ, ਕੂਕਾ ਹੋ ਉਹ ਨਾ ਹੋਵੇ। ਜਵਾਲਾ ਸਿੰਘ ਕਿਹਾ, ਕਿਰਤ ਵੱਖ ਕਰ। ਉਸ ਵੀ ਸਾਧਾਂ ਤੋਂ ਭਜਨ ਪੁੱਛਿਆ ਅਤੇ ਧਾਰੀ, ਜੇ ਸਮੇਂ ਦਾ ਮਾਲਕ ਬਾਰਵਾਂ ਗੁਰੂ ਹੈ ਤਾਂ ਦਰਸ਼ਨ ਦੇਵੇ ਅਤੇ ਮੱਝਾਂ ਕੱਟੀਆਂ ਦੇਣ। ਸਤਿਗੁਰੂ ਜੀ ਦਰਸ਼ਨ ਦਿੱਤਾ ਅਤੇ ਮੱਝਾਂ ਕੱਟੀਆਂ ਹੀ ਸਭਨਾਂ ਦਿੱਤੀਆਂ। ਸੰਤਾਲਾ ਸਿੰਘ ਜੀ ਦੀ ਸੰਗਤ ਨਾਲ ਵਰਿਆਮ ਸਿੰਘ ਭਜਨ ਬਾਣੀ ਅਤੇ ਸੰਗਤ ਦੀ ਸੇਵਾ ਦੀ ਕਮਾਈ ਕਰਨ ਲੱਗਾ। ਸਾਰਾ ਨਗਰ ਅਤੇ ਟੱਬਰ ਸਿੱਖ ਹੋਇਆ। ਹੋਰ ਕਈ ਵਚਨ ਇਹਨਾਂ ਦੇ ਅੱਗੇ ਸਮੇਂ ਸਿਰ ਲਿਖਾਂਗਾ। ਧਰਮ ਕੌਰ ਐਸੀ ਇੱਕ ਰਸ ਸਾਹ ਸੰਗਤ ਦੀ ਸੇਵਾ ਕਰਦੀ, ਪੁੱਤਰਾਂ ਵਾਂਗੂ ਹੀ ਪਦਾਰਥ ਸਾਧਾਂ ਨੂੰ ਛਕਾਉਂਦੀ। ਜੋ ਸਾਧ ਨਾ ਵੇਲੇ ਨਾਲ ਗੁਰਦੁਆਰਿਓਂ ਘਰ ਆਉਂਦਾ ਉਸਦਾ ਹਿੱਸਾ ਰੱਖ ਉਡੀਕਦੀ ਰਹਿੰਦੀ। ਸਾਧ ਵੀ ਮਾਤਾ ਧਰਮ ਕੌਰ ਦੀ ਉਡੀਕ ਵਜੋਂ ਉਚੇਚੇ ਘਰ ਆ ਹਿੱਸਾ ਛਕਦੇ। ਇੱਥੋਂ ਤੱਕ ਕਿ ਸਤਿਗੁਰੂ ਪ੍ਰਤਾਪ ਸਿੰਘ ਜੀ ਵੀ ਮਾਤਾ ਕਹਿ ਬੁਲਾਉਂਦੇ ਅਤੇ ਕਦੇ ਕਿਆ ਨਾ ਮੋੜਦੇ। ਇੱਕ ਸਮੇਂ ਸਤਿਗੁਰੂ ਜੀ ਸਮਸੇ ਪਿੰਡਰ ਮਾਈ ਅਤੇ ਗਿਆਨ ਸਿੰਘ ਵੱਲ ਚਰਨ ਪਾਉਣ ਗਏ ਸੀ। ਘੋੜਿਆਂ ਵਾਲਿਆਂ ਨੂੰ ਮਾਤਾ ਧਰਮ ਕੌਰ ਕਿਹਾ, ਮੇਰੇ ਘਰ ਗੁਰੂ ਕੇ ਘੋੜਿਆਂ ਦੇ ਅੱਜ ਚਰਨ ਜ਼ਰੂਰ ਪਵਾਓ। ਗੁਰੂ ਜੀ ਅਤੇ ਸਾਧ ਸੰਗਤ ਤਾਂ ਬਹੁਤ ਵਾਰੀ ਚਰਨ ਪਾਉਂਦੀ ਹੈ। ਸਿੱਖ ਘੋੜੇ ਮਾਤਾ ਦੇ ਘਰ ਨੂੰ ਲੈ ਵੜੇ। ਦੇਖ, ਸਤਿਗੁਰੂ ਜੀ ਬੜੇ ਤੇਜ਼ ਬੋਲ ਹੋ ਕਿਹਾ, ਕਿੱਧਰ ਘਰਾਂ ਵਿੱਚ ਲਈ ਫਿਰਦੇ ਹੋ? ਸਿੱਖਾਂ ਕਿਹਾ, ਮਾਤਾ ਧਰਮ ਕੌਰ ਮੰਗ ਕੀਤੀ ਹੈ ਘਰ ਘੋੜਿਆਂ ਦੇ ਚਰਨ ਪਵਾਉਣ ਦੀ। ਸਤਿਗੁਰੂ ਜੀ ਕਿਹਾ, ਇਹਨਾਂ ਜਿਹਾ ਅੱਗੇ ਸਾਡੀ ਕੋਈ ਪੇਸ਼ ਨਹੀਂ ਜਾਂਦੀ। ਮਾਤਾ ਨੇ ਘੋੜਿਆਂ ਨੂੰ ਚੋਲੀ ਵਿੱਚ ਦਾਲ ਪਾ ਚਾਰੀ, ਮੱਥਿਆਂ 'ਤੇ ਹੱਥ ਫੇਰੇ ਅਤੇ ਮੱਥਾ ਵੀ ਜੋ ਹੋ ਸਕਿਆ ਭੇਟਾ ਸਿੱਖਾਂ ਨੂੰ ਦੇ ਕਿਹਾ, ਇਹ ਘੋੜਿਆਂ ਦੀ ਸੇਵਾ ਹੈ ਨਿਹਾਰੀ ਵਜੋਂ ਮੇਰੇ ਵੱਲੋਂ। ਜਵਾਲਾ ਸਿੰਘ ਜੀ ਚੜ੍ਹਾਈ ਤੋਂ ਕਈ ਦਿਨ ਪਹਿਲਾਂ ਪਰਿਵਾਰ ਸੱਦ ਕਿਹਾ, ਮੇਰੀਆਂ ਦੋ ਮੱਤਾਂ ਚੇਤੇ ਰੱਖਣੀਆਂ, ਇੱਕ ਧੀ ਸਿੱਖ ਲੋੜਵੰਦ ਨੂੰ ਦੇਣੀ ਅਤੇ ਦੂਜਾ ਸਾਧ ਸੰਗਤ ਵੱਲੋਂ ਮੁੱਖ ਨਹੀਂ ਮੋੜਨਾ। ਕਹਿ ਸਹਿਜੇ ਸਤਿ ਸ਼੍ਰੀ ਅਕਾਲ ਬੁਲਾ ਸਭ ਦੇ ਸਾਹਮਣੇ ਚੜ੍ਹਾਈ ਕੀਤੀ ਦਸੇ ਦਿਨ 'ਤੇ। ਬਾਬੇ ਸੋਹਣ ਸਿੰਘ ਜੀ ਸੱਦੋਵਾਲੀਏ ਨੂੰ 10 ਮੁਰੱਬੇ ਲਾਇਲਪੁਰ ਦੇ ਜ਼ਿਲ੍ਹੇ 'ਚ ਮਿਲੇ ਸੀ। ਦੂਜੇ ਭਾਈ ਦੜਪਜੇ ਮਸਾਂ ਗੁਜ਼ਾਰਾ ਕਰਦੇ ਸੀ। ਉਹਨਾਂ ਨੂੰ ਕੋਲ ਲਿਆ, 2.5 ਮੁਰੱਬੇ ਲਿਖ ਦਿੱਤੇ। ਕਿਸੇ ਕਿਹਾ, ਪੁੱਤਰਾਂ ਦੀ ਜਾਇਦਾਦ ਭਰਾ ਨੂੰ ਦਿੱਤੀ ਜੇ ਤਾਂ ਕਿਉਂ ਨੇ? ਗੁਰਸਿੱਖ ਹੀ ਗੁਰਸਿੱਖਾਂ ਘਰ ਜਨਮਦੇ ਹਨ। ਸ਼ਰੀਕ ਸਿੱਖ ਨੂੰ ਅਤੇ ਭਰਾਵਾਂ ਨੂੰ ਸਮਝਣਾ ਦੋਸ਼ ਏ। ਮੈਂ ਗੁਰੂ ਕੇ ਸਿੱਖਾਂ ਨੂੰ ਆਪਣੇ ਜਿਹਾ ਕੀਤਾ ਹੈ, ਜਿਨ੍ਹਾਂ ਦੀ ਮੇਰੇ ਵੱਲ ਤਾਂਘ ਸੀ। ਕਿਉਂਕਿ ਸਤਿਗੁਰੂ ਜੀ ਦਾ ਵਚਨ ਹੈ, ਸਾਂਝੀ ਨਾਲ ਨਰਮਾਈ ਨਾਲ ਵਰਤਣਾ, ਜਿਤਨਾ ਹੋ ਆਵੇ ਪੁੰਨਦਾਨ ਵੀ ਕਰਨਾ, ਸਭ ਸ੍ਰਿਸ਼ਟੀ ਅਤੇ ਪਰਮੇਸ਼ੁਰ ਦੇ ਰਜਾਣ ਦੀ ਹੈ। ਮੈਂ ਇਹ ਵਿਚਾਰ ਹੀ ਭਰਾਵਾਂ ਨੂੰ ਮੁਰੱਬੇ ਦਿੱਤੇ ਹਨ ਕਿ ਵਿੱਥ ਨਾ ਪਵੇ। ਬਾਹਰ ਵਾਲੇ ਭੋਪਾਲ ਵਾਲੇ ਦੇ ਵਧਾਵਾ ਸਿੰਘ ਜੀ ਚਾਰ ਭਾਈ ਸੀ। ਇੱਕ ਭਾਈ ਚੜ੍ਹ ਗਿਆ। ਵਧਾਵਾ ਸਿੰਘ ਦੇ ਘਰ ਸੰਤਾਨ ਨਾ ਸੀ। ਭਾਈਆਂ ਨੂੰ ਕਿਹਾ, ਸੂ ਜੇ ਤੁਸੀਂ ਰਾਜ਼ੀ ਹੋਵੋ ਮੈਨੂੰ ਉਸਦੀ ਸਿੱਖਣੀ ਦੇ ਦੇਵੋ, ਮੈਂ ਉਸ ਮੁਰੱਬੇ ਦਾ ਹਿੱਸਾ ਨਹੀਂ ਲੈਂਦਾ। ਉਸ 'ਚੋਂ ਪੁੱਤਰ ਹੋਏ ਲੋਕਾਂ ਅਤੇ ਤੀਵੀਂ ਚੁੱਕਿਆ, ਤੂੰ ਮੁਰੱਬੇ ਦਾ ਹਿੱਸਾ ਲੈ ਸਕਦਾ ਹੈ। ਪਰ ਵਧਾਵਾ ਸਿੰਘ ਕਿਹਾ, ਮੈਂ ਵਚਨ ਕੀਤੇ ਤੋਂ ਨਹੀਂ ਫਿਰਨਾ, ਕਿਸੇ ਦੀ ਨਾ ਮੰਨੀ। ਮੈਨੂੰ ਗੁਰੂ ਜੀ ਨਾਲ ਸਿੱਖਾਂ ਵੱਲੋਂ ਜਿਵੇਂ ਤੋਂ ਮੁਕੱਦਮੇ ਚੁੱਕੇ ਦੇਖ ਦੁੱਖ ਹੋਇਆ ਹੈ। ਸਿੱਖਾਂ ਨੂੰ ਵਚਨ ਕਰ, ਅੰਗੂਠੇ ਲਾ, ਫੇਰ ਫਿਰਦੇ ਦੇਖ ਤਾਂ ਇਹ ਸਾਧਾਂ ਦੇ ਵਚਨ ਤਲੇ ਵਾਰਤਾ ਲਿਖੀਆਂ ਨੇ ਕਿ ਜਾਪੇ ਹੁਣ ਅਸੀਂ ਕਿਵੇਂ ਦੇ ਹੋ ਗਏ ਹਾਂ ਅਤੇ ਪੁਰਾਣੇ ਸਿੱਖ ਕਿਵੇਂ ਦੇ ਹੋਏ ਹਨ। ਸਤਿਗੁਰੂ ਜੀ ਕੱਤਕ ਪੂਰਨਮਾਸ਼ੀ, ਨਨਕਾਣੇ, ਦੁਸਹਿਰਾ, ਗੁੱਜਰਾਂ ਵਾਲੇ, ਮਾਘੀ ਮੁਕਤਸਰ, ਵਿਸਾਖੀ ਦਮਦਮੇ, ਦਿਵਾਲੀ ਅੰਮ੍ਰਿਤਸਰ ਕਰਦੇ ਅਤੇ ਹੋਲਾ ਜਿੱਥੇ ਹੋਵੇ ਦਰਸ਼ਨ ਦਿੰਦੇ। 1976 ਸੰਮਤ ਦਾ ਹੋਲਾ ਵਰਨੀ ਹੋਣਾ ਸੀ। ਵੱਡਾ ਪਿੰਡ ਹੋਣ ਕਰ ਕਈ ਕਹਿਣ ਹੋਲਾ ਪਿੰਡ ਹੋਵੇ। ਸੰਤਾਲਾ ਸਿੰਘ ਜੀ ਦਾ ਡੇਰਾ ਖੂਹ ਵਰਨਾ ਦੇ ਭਿੱਖੀਆਂ ਵਾਲੇ 'ਤੇ ਸੀ। ਸਤਿਗੁਰੂ ਜੀ ਮਾਤਾ ਜਿਉਣ ਕੌਰ ਜੀ ਨੂੰ ਭੇਜਿਆ ਕਿ ਠੁੱਕ ਬਣਾਵੋ। ਸੰਤਾਂ ਕਿਹਾ, ਜੇਕਰ ਨਗਰ ਹੋਵੇ ਅਸੀਂ ਦੱਸਿਆ ਕੰਮ ਕਰਾਂਗੇ, ਪਿੱਛੇ ਲੱਗ। ਜੇ ਖੂਹ 'ਤੇ ਹੋਵੇ ਅੱਗੇ ਲੱਗਾਂਗੇ, ਸਭ ਪਿੱਛੇ ਲੱਗਣ। ਖੂਹ 'ਤੇ ਹੀ ਸਲਾਹ ਬਣੀ। ਸਤਿਗੁਰੂ ਜੀ ਤੰਬੂ ਲਾਹੌਰੋਂ ਆਦਿ ਹੋਰ ਸ਼ਹਿਰਾਂ ਤੋਂ ਲੈ ਗੱਡਿਆਂ 'ਤੇ ਭੇਜ ਗੱਡ ਵੀ ਦਿੱਤੇ। ਇਸ ਹੋਲੇ 'ਤੇ ਸਤਿਗੁਰੂ ਜੀ ਦੇ ਹਜ਼ੂਰ ਇੱਕ ਜਥੇਦਾਰ ਜੋਗ ਇੱਕੇ ਆਸ਼ੇ 'ਤੇ ਬੋਲਣ ਦਾ ਰਿਵਾਜ ਟੁਰਿਆ। ਇਸ ਤੋਂ ਪਹਿਲਾਂ ਮਨ ਮਰਜ਼ੀ ਦਾ ਕੀਰਤਨ ਕਰਦੇ ਸੀ ਜਥੇਦਾਰ, ਜਿਹੀ ਲੋੜ ਜਾਂ ਬਿਧ ਬੁੱਧ ਬਣੇ। 3 ਦਿਨ ਹੀ ਰਸ ਬਹੁਤ ਬਣਿਆ। ਪਹਿਲੇ ਦਿਨ ਲੰਗਰ ਵਿੱਚ ਤੋਟ ਆਈ। ਸਤਿਗੁਰੂ ਜੀ ਪਾਸ ਅਰਜ਼ ਕੀਤੀ, ਕੀ ਕਰੀਏ? ਸਤਿਗੁਰੂ ਜੀ ਹੁਕਮ ਕੀਤਾ, ਅਰਦਾਸਾ ਕਰ, ਪੜਦਾ ਪਾ, ਬੇਵਿਤਕਰਾ ਵਰਤੋ। ਸੰਤ ਮੰਗਲ ਸਿੰਘ ਜੀ ਟੋਟੀਆਂ ਵਾਲੇ ਸ਼ਰਦਾਈ ਘੋੜ ਦੇ ਮਸਤ ਹੋਏ, ਦੀਵਾਨ ਵਿੱਚ ਗਏ ਅਤੇ ਘਰੋਂ ਗੁੜ ਦਾ ਵੱਟਿਆ 180 ਰੁਪਈਆ, ਸਾਧ ਸੰਗਤ ਦਾ ਦਰਸ਼ਨ ਕਰ, ਉੱਪਰੋਂ ਦੀ ਸਤਿਗੁਰੂ ਪ੍ਰਤਾਪ ਸਿੰਘ ਜੀ ਅਤੇ ਸੰਗਤ ਦਿਓ ਸੋਟ ਕੀਤੀ, ਕਿਸੇ ਨਾ ਸੁਝਾਣੇ ਮੁਨੇਰਾ ਕਰ। ਪਰ ਸਤਿਗੁਰੂ ਜੀ ਹੁਕਮ ਕੀਤਾ, ਕੋਈ ਸਿੱਖ ਰੁਪਈਆ ਨਾ ਕੋਲ ਰੱਖੇ। ਸਿਰਫ 4-5 ਨਾਂ ਆਏ, ਬਾਕੀ ਸਭ ਸਤਿਗੁਰੂ ਜੀ ਪਾਸ ਸਿੱਖਾਂ ਲਿਆ ਦਿੱਤੇ। ਤਦੋਂ ਚਾਂਦੀ ਦੇ ਰੁਪਏ ਸੀ, ਸ਼ਾਇਦ ਉਹ ਰੇੜ ਜਾਂ ਰੇਤ ਘੱਟੇ 'ਚ ਰਲ ਗਏ। ਸਵੇਰੇ ਸੰਤ ਮੰਗਲ ਸਿੰਘ ਜੀ ਦੇ ਪੁੱਤਰ ਗੁਰਦਿੱਤ ਸਿੰਘ ਪਰਨਾ ਸੁਝਾਣ ਕਿਹਾ, ਇਹ ਮੇਰੇ ਬਾਪੂ ਜੀ ਦਾ ਪਰਨਾ ਹੈ। ਤਾਂ ਪਤਾ ਲੱਗਾ ਸੰਤ ਮੰਗਲ ਸਿੰਘ ਜੀ ਸੀ। ਇਹ ਰੁਪਏ ਸਤਿਗੁਰੂ ਜੀ ਮੰਗਲ ਸਿੰਘ ਜੀ ਨੂੰ ਵਾਪਸ ਦਿੱਤੇ ਸੀ। ਇਹ ਕਹਿ ਕਿ ਇਸ ਤਰ੍ਹਾਂ ਕਰਨਾ ਅਤੇ ਦੇਣਾ ਲੈਣਾ ਠੀਕ ਨਹੀਂ ਹੈ, ਮਸਤੀ ਵਿੱਚ ਹੋਇਆ ਕਰ ਮਾਫ਼ ਕਰਦੇ ਹਾਂ, ਨਹੀਂ ਤਾਂ ਤਾੜਨਾ ਵੀ ਕਰ ਦੇ। ਮਹਾਰਾਜ ਗੁਰਦਿਆਲ ਸਿੰਘ ਜੀ ਇਸ ਹੋਲੇ 'ਤੇ ਲਾਹੌਰੋਂ ਸਤਿਯੁਗ ਅਖਬਾਰ ਨਿਰੰਕਾਰ ਸਿੰਘ ਚੇਤਨ ਅਤੇ ਸੰਤ ਮੰਗਲ ਸਿੰਘ ਜੀ ਫਤੂਹੀ ਚੱਕੀਆਂ ਦੀ ਸਲਾਹ ਮਦਦ ਨਾਲ ਛਾਪ ਲੈ ਗਏ। ਨਿਰੰਕਾਰ ਸਿੰਘ 'ਤੇ ਲਿਖਦਾ ਹੀ ਸੀ, ਮਹਾਰਾਜ ਜੀ ਮੇਲੇ ਵਿੱਚ ਹੋਕਾ ਵੀ ਦਵਾਇਆ ਅਤੇ ਪ੍ਰਚਾਰ ਵੀ ਕਹਿ ਕਰਾਇਆ, ਸਭ ਨਾਮਧਾਰੀ ਸਤਿਯੁਗ ਦੇ ਗਾਹਕ ਬਣ ਪੜ੍ਹਨ ਅਤੇ ਆਪਣੇ ਇਤਿਹਾਸ ਦਾ ਪਤਾ ਕਰਨ। ਸਤਿਯੁਗ 37 ਦਿਨੀ ਛਪਣ ਦਾ ਮਤਾ ਮੇਲੇ 'ਤੇ ਪਾਸ ਹੋਇਆ ਸਤਿਗੁਰੂ ਜੀ ਅਤੇ ਮੁਖੀਆਂ ਦੀ ਸਲਾਹ ਨਾਲ। ਸੰਤ ਜਿਉਣ ਸਿੰਘ ਜੀ ਤਾਊਸ ਸਰੰਦਾ ਆਦਿ ਵਜਾਉਂਦੇ, ਆਪ ਮਸਤ ਹੋ ਜਾਂਦੇ ਅਤੇ ਹੋਰਨਾਂ ਨੂੰ ਮਸਤ ਕਰ ਦਿੰਦੇ ਜੋ ਰਾਜੇ ਦੇ ਸੀ। ਅਤੇ ਫੇਰ ਪਟਿਆਲੇ ਵਾਲੇ ਰਾਜੇ ਚੰਗੇ ਗੁਣੀ ਜਾਣ ਸੱਦ ਰੱਖੇ ਸੀ, ਇਹਨਾਂ ਦਾ ਨਾਮ ਮਸਤਾਨ ਸਿੰਘ ਜੀ ਮਸਤ ਹੋਣ ਅਤੇ ਕਰਨ ਤੋਂ ਪ੍ਰਸਿੱਧ ਹੋਇਆ ਸੀ। ਇਹ ਪ੍ਰਜਾਪਤ ਘਰਾਣੇ 'ਚੋਂ ਸੀ। ਸਤਿਗੁਰੂ ਪ੍ਰਤਾਪ ਸਿੰਘ ਜੀ ਜਿਵੇਂ ਹਰ ਗੁਣੀ ਮਿਲੇ ਤੋਂ ਗੁਣ ਸੁਣ ਅਤੇ ਪੁੱਛ ਪ੍ਰਾਪਤ ਕਰਦੇ ਸੀ, ਇਹਨਾਂ ਤੋਂ ਵੀ ਸਾਜ ਸਿੱਖੇ ਸੀ ਭੇਟਾ ਧਾਰ ਉਸਤਾਦੀ ਤੌਰ। ਸੰਤ ਮੰਗਲ ਸਿੰਘ ਜੀ ਫਤੂਹੀ ਚੱਕੀਏ ਇਹਨਾਂ ਨੂੰ ਸਾਧ ਸੰਗਤ ਅਰਸ਼ੀ ਫਰਿਸ਼ਤਾ ਵੀ ਆਖਦੀ ਸੀ। ਆਪ ਨੂੰ ਨਾਮਧਾਰੀ ਪੰਥ ਦੇ ਪ੍ਰਚਾਰ ਅਤੇ ਅੰਗਰੇਜ਼ ਨੂੰ ਆਪਣੇ ਦੇਸ਼ 'ਚੋਂ ਬਾਹਰ ਕੱਢਣ ਦੀ ਬੜੀ ਲਗਨ ਸੀ। ਮਹਾਰਾਜ ਗੁਰਦਿਆਲ ਸਿੰਘ ਜੀ ਦੀ ਤਰ੍ਹਾਂ ਇਹਨਾਂ ਹੋਲੇ ਵਿੱਚ ਇਸ ਥਿਊਰੀ 'ਤੇ ਪ੍ਰਚਾਰ ਬਹੁਤ ਕੀਤਾ ਕਿ ਕੂਕਾ ਭਜਨ ਪੁੱਛਦਾ, ਘਰਦਿਆਂ ਤੋਂ ਛੁੱਟੀ ਮੰਗੇ, ਜੇ ਨਾ ਦੇਣ ਤਾਂ ਨਿਸੰਗ ਹੋ ਫਿਰੇ, ਜੇ ਕਬੀਰ ਦੀ ਮਾਂ ਵਾਂਗੂ ਮਾਂ ਰੁਨੀ ਨਾ ਤਾਂ ਕੂਕਾ ਕਿਆ ਹੋਇਆ, ਗੜਵਾ ਮੋਢੇ 'ਤੇ ਪਾਏ ਅਤੇ ਰਫੂ ਚੱਕਰ ਹੋ ਜਾਏ, ਚੰਗਾ ਖਾਏ ਅਤੇ ਪੱਟ ਹੰਢਾਏ ਅਤੇ ਮਨ ਮਰਜ਼ੀ ਦਾ ਬੋਲੇ। ਭਾਈ ਹਰਨਾਮ ਸਿੰਘ ਜੀ ਰਾਗੀ ਚਿੰਡੇ ਵਾਲੇ ਬੋਲੇ, ਕੂਕਾ ਭਜਨ ਪੁੱਛ, ਪਿਛਲਾ ਜੀਵਨ ਜੀਵ ਹਿੰਸਾ ਵਾਲਾ ਤਿਆਗੇ ਅਤੇ ਘਰ ਹੀ ਰਵੇ, ਧਰਮ ਦੀ ਕਿਰਤ ਕਰ, ਆਏ ਦੀ ਸੇਵਾ ਕਰੇ। ਸੰਤ ਲਾਲ ਸਿੰਘ ਜੀ ਭੂਰੇ ਗਿੱਲੀਏ ਬੋਲੇ, ਸਿੱਖ ਸਿੱਖ ਵੱਲ ਜਾਏ ਅਤੇ ਡੇਰਾ ਬਾਹਰ ਲਾਏ, ਘਰ ਸਿੱਖ ਦੀ ਆਗਿਆ ਬਿਨਾਂ ਨਾ ਜਾਏ, ਇੱਕ ਦੋ ਰੋਜ਼ ਰਹਿ ਰਮਤਾ ਹੋਵੇ, ਜੇ ਕੋਈ ਗਾਹਕ ਹੋਵੇ ਤਾਂ ਬੋਲੇ। ਸੰਤ ਭਗਤ ਸਿੰਘ ਜੀ ਦਾਤੇ ਵਾਲੀਏ ਬੋਲੇ, ਕੂਕਾ ਵੱਜਦਾ ਗੱਜਦਾ ਕੂਕੇ ਵੱਲ ਜਾਵੇ, ਜੇ ਉਹ ਘਰ ਹੋਵੇ ਚੱਲੇ ਤਾਂ ਬੱਲੇ ਬੱਲੇ, ਜੇ ਸਿੱਖ ਘਰ ਨਾ ਹੋਵੇ ਆਪ ਜਲ ਲਿਆ ਉਸਦੇ ਘਰ ਬਹਿ ਕੇ ਛੱਕ ਬਰਕਤ ਪਾ ਜਾਵੇ। ਮਹਾਰਾਜ ਨਿਹਾਲ ਸਿੰਘ ਜੀ, ਪੰਡਿਤ ਬਸੰਤ ਸਿੰਘ ਜੀ, ਆਲਮ ਜੀ, ਚੱਕਰਵਰਤੀ ਜੀ ਥੋੜ੍ਹਾ ਥੋੜ੍ਹਾ ਬੋਲੇ ਅਤੇ ਕਿਹਾ, ਕੂਕੇ ਨੂੰ ਜਿਵੇਂ ਕਿਵੇਂ ਕੁਝ ਪੜ੍ਹ ਲਿਖ, ਆਪਣੇ ਇਤਿਹਾਸ ਦੀ ਵਾਕਫੀ ਦੀ ਲੋੜ ਏ। ਸੰਤ ਆਕਮ ਸਿੰਘ ਜੀ ਕੁੱਕਲ, ਬੰਤਾ ਸਿੰਘ ਜੀ ਬੂੜੇ ਡੱਲੀਏ ਅਤੇ ਬੇਲਾ ਸਿੰਘ ਜੀ ਸੁਜੋ ਵਾਲੀ, ਸੰਤ ਅਤਰ ਸਿੰਘ ਜੀ ਕੀਰਤਨ ਹੀ ਕੀਤਾ ਅਤੇ ਕਿਹਾ, ਮੈਂ ਗੁਰਬਾਣੀ ਆਧਾਰ ਹੈ ਦਾ ਸਭ ਪਿਆਰ ਵਧਾਓ ਅਤੇ ਜ਼ੋਰ ਨਾਲ ਨਾਮਧਾਰੀ ਪੰਥ ਦਾ ਪ੍ਰਚਾਰ ਕਰੋ, ਅੰਗਰੇਜ਼ ਦੀ ਮੱਤ ਵਾਲੇ ਲੋਕਾਂ ਤੋਂ ਸਿੱਖੀ ਨੂੰ ਬਚਾਓ। ਸਤਿਗੁਰੂ ਜੀ ਇਸ ਹੋਲੇ 'ਤੇ ਕਹਿ ਕੇ ਹੋਕਾ ਦਵਾਇਆ, ਕੋਈ ਵਿਧਵਾ ਨਾ ਰਹਿ, ਨਾਮਧਾਰੀ ਪੰਥ ਵਿੱਚ ਕੋਈ ਜਵਾਨ ਬੀਬੀ ਬਿਨਾਂ ਭਰਾ ਜਾਂ ਪਿਤਾ ਦੇ ਨਾ ਮੇਲੇ 'ਤੇ ਆਵੇ ਅਤੇ ਨਾਲ ਹੀ ਘਰ ਵਾਪਸ ਜਾਵੇ। ਇਸ ਹੋਲੇ 'ਤੇ ਮੇਰੇ ਪਿਤਾ ਸੰਤ ਸਿੰਘ ਜੀ ਗਏ ਸੀ ਅਤੇ ਮੈਨੂੰ ਆ ਕੇ ਕਈ ਰੋਜ਼ ਰਾਤ ਮੇਲੇ ਦੀ ਵਾਰਤਾ ਸੁਣਾ ਕਿਹਾ ਸੀ। ਮੈਂ ਉੱਥੇ ਚਾਹੁੰਦਾ ਰਿਹਾ ਹਾਂ ਤਰਨ ਸਿੰਘ ਇਹ ਨਜ਼ਾਰਾ ਅੱਖੀਂ ਵੇਖਦਾ ਅਤੇ ਕਈ ਬਚਨ ਮੈਂ ਇਸ ਇਤਿਹਾਸ ਦੀ ਲੋੜੋਂ ਹੁਣ ਸੁਣੇ ਹਨ ਸੰਗਤ ਵਿੱਚੋਂ। ਸੰਤ ਕੇਸਰ ਸਿੰਘ ਜੀ ਚਵਿੰਡੇ ਵਾਲੇ ਇੱਕ ਦਿਨ ਕੁਵੇਲੇ ਲੰਗਰ ਵੱਲ ਗਏ ਅਤੇ ਪ੍ਰਸ਼ਾਦਾ ਮੰਗਿਆ। ਸਿੱਖ ਕਿਹਾ, ਹੁਣ ਲੰਗਰ ਬੰਦ ਹੋ ਚੁੱਕਾ ਹੈ। ਸੰਤ ਜੀ ਚੁੱਪ ਕੀਤੇ, ਗੁਜਰਾਂ ਵਾਲੇ ਚਲੇ ਆਏ। ਸਤਿਗੁਰੂ ਜੀ ਹੋਲੇ ਬਾਅਦ ਗੁਜਰਾਂ ਵਾਲੇ ਆਏ ਅਤੇ ਸੰਤ ਜੀ ਦੇ ਪਾਸ ਬੈਠ ਕਿਹਾ, ਆਪ ਹੋਲੇ ਵਰਨਾ ਦੇ ਤੋਂ ਲੰਗਰ ਵਿੱਚੋਂ ਖਾਲੀ ਮੁੜਨ ਤੋਂ ਬਾਅਦ ਉਹ ਸਿੱਖ 'ਤੇ ਬਖਸ਼ਿਸ਼ ਹੋਵੇ ਤਾਂ ਅੰਦਰੋਂ ਤਦੋਂ ਹੀ ਮੰਗੀ ਹੋਵੇਗੀ, ਕਿਉਂਕਿ ਮਹਾਂਪੁਰਖ ਦੂਜੇ ਦੀ ਦੁਰਮਤ ਦੇਖ ਦਿਆਲਤਾ ਕਰਦੇ ਹਨ। ਪਰ ਦੱਸੋ ਅੱਗੋਂ ਕਿਵੇਂ ਜੁਗਤ ਰੱਖੀਏ ਮੇਲਿਆਂ 'ਤੇ। ਸੰਤ ਜੀ ਕਿਹਾ, ਜਿਵੇਂ ਭੈਣੀ ਸਾਹਿਬ ਲੰਗਰ ਚੱਲਦਾ ਹੈ, ਮੇਲਿਆਂ 'ਤੇ ਅੱਠੇ ਪੈਰ ਜਲ ਪ੍ਰਸ਼ਾਦਾ ਮਿਲਣਾ ਚਾਹੀਦਾ ਹੈ, ਕਿਉਂਕਿ ਕੀ ਪਤਾ ਕੋਈ ਯਾਤਰੂ ਕਿਸੇ ਵੇਲੇ ਕਿੱਡੀ ਦੂਰੋਂ ਆਇਆ ਹੈ ਅਤੇ ਉਸਨੂੰ ਕਿਤਨੀ ਲੋੜ ਹੈ। ਚਾਹੀਦਾ ਤਾਂ ਹਰ ਗ੍ਰਿਸ਼ਤੀ ਨੂੰ ਵੀ ਅਰਦਾਸੇ ਬਾਅਦ ਐਸੇ ਹੀ ਵਰਤਣਾ ਹੈ, ਕਿਉਂਕਿ ਸਤਿਗੁਰੂ ਜੀ ਦਾ ਲੰਗਰ ਹੀ ਕਹੀਦਾ ਹੈ ਅਰਦਾਸ ਸਮੇਂ। ਸਤਿਗੁਰੂ ਜੀ ਸਤਿ ਵਚਨ ਕੀਤਾ ਅਤੇ ਇਸ ਸਮੇਂ ਬਾਅਦ ਇਹ ਹੀ ਹੁਕਮ ਹਰ ਮੇਲੇ ਅਤੇ ਲਾਂਗਰੀਆਂ ਪਰ ਲਾ ਦਿੱਤਾ। ਕਿ ਹਰ ਸਮੇਂ ਆਏ ਨੂੰ ਮੇਲਿਆਂ ਤੇ ਜਲ ਪ੍ਰਸ਼ਾਦਾ ਮਿਲੇ, ਸਦਾ ਵਰਤ ਭੈਣੀ ਸਾਹਿਬ ਤਰ੍ਹਾਂ ਜੇ ਚੱਲੇ ਉਹੀ ਸਦਾ ਵਰਤ ਹੈ। ਇਸ ਵਰਨਾ ਦੇ ਹੋਲੇ ਵਿੱਚ ਇੱਕ ਦਿਨ ਲੰਗਰ ਖੁੱਲ੍ਹਣ 'ਚ ਢੇਰ ਹੋਈ। ਲੋਕ ਨੇੜੇ ਦੇ ਅਤੇ ਖੇਤ ਕਮਾਦ ਨੂੰ ਹੱਥ ਪਾਉਣ ਅਤੇ ਕਮਾਦਾਂ ਵਾਲੇ ਡਰਾਉਣ। ਸੰਤਾਲਾ ਸਿੰਘ ਜੀ ਕਮਾਦਾਂ ਵਾਲਿਆਂ ਨੂੰ ਕਿਹਾ, ਕਿਸੇ ਨੂੰ ਨਾ ਰੋਕੋ, ਮੁੱਲ ਤੁਹਾਨੂੰ ਮੁਨਸੀ ਦਾ ਮਿਲ ਜਾਏਗਾ। 5 ਕਿੱਲੇ ਕਮਾਦ ਹੋਲੇ ਆਏ ਲੋਕਾਂ ਤੁਰਤ ਭੰਨ ਲਿਆ। ਇੰਦਰ ਸਿੰਘ ਅਤੇ ਤਖਤ ਸਿੰਘ ਨਾਮਧਾਰੀਆਂ ਬਾਅਦ ਕਮਾਦ ਦਾ ਮੁੱਲ ਨਾ ਲਿਆ, ਕਿਸੇ ਹੋਰ ਕੁਸੰਗੀ ਹੀ ਲਿਆ। ਇਹ ਇੰਦਰ ਸਿੰਘ ਬਰਨਾ ਦਾ ਜਦ ਕਰਜਾਈ ਹੁੰਦਾ, ਮੇਲਾ ਕਰਦਾ ਅਤੇ ਅਗਲੇ ਸਾਲ ਫਸਲ ਬਹੁਤ ਹੁੰਦੀ ਅਤੇ ਕਰਜ਼ ਉਤਾਰ ਲੈਂਦਾ। ਇਸ ਦੀ ਬਾਬਤ ਇਹ ਗੱਲ ਬੜੀ ਵਰਨਾ ਵਿੱਚ ਪ੍ਰਸਿੱਧ ਸੀ। ਇੰਦਰ ਸਿੰਘ ਰੱਬ ਨੂੰ ਕਰਜਾਈ ਕਰ ਆਪਣਾ ਕਰਜ਼ਾ ਲਾਂਦਾ। ਇਸ ਹੋਲੇ 1976 ਬਿਕਵੀਂ 'ਤੇ ਸਤਿਗੁਰੂ ਜੀ ਅਤੇ ਸਾਧ ਸੰਗਤ ਸਾਰੀ ਨਾਮਧਾਰੀ ਵੱਲੋਂ ਗ੍ਰੰਥ ਸਾਹਿਬਾਂ ਆਦਿ ਅਤੇ ਦਸਮ ਦੇ ਬਹੁਤ ਪਾਠਾਂ ਦੇ ਭੋਗ ਪਏ ਅਤੇ ਸਤਿਯੁਗ ਅਖਬਾਰ ਦਾ ਪ੍ਰਚਾਰ ਹੋਇਆ। ਕੁਝ ਮਲਤ ਹੋ ਗਈਆਂ ਪੰਥ ਦੀਆਂ ਜੁਗਤਾਂ ਮਰਿਆਦਾ ਦਾ ਉਪਦੇਸ਼ ਅਤੇ ਪ੍ਰਚਾਰ ਹੋਇਆ। ਨਵੇਂ ਸਿਰੇ ਉੱਜਲ ਕਰਨ ਹਿੱਤ ਹਵਨ ਹੋਇਆ, ਕੜਾਹ ਪ੍ਰਸ਼ਾਦ ਹੋਇਆ, ਅੰਮ੍ਰਿਤ ਤਿਆਰ ਕਰ ਬਹੁਤ ਅਬਲਾਖੀਆਂ ਨੂੰ ਛਕਾਇਆ ਗਿਆ ਅਤੇ ਅਗਲੇ ਸਾਲ ਦੇ ਹੋਲੇ ਦਾ ਹੋਣਾ ਮੁਕਤਸਰ ਮਾਲਵੇ ਦੀ ਸਾਧ ਸੰਗਤ ਵੱਲੋਂ ਸੁਣਾਇਆ ਗਿਆ। ਅਰਦਾਸਾ ਕਰ ਕੜਾਹ ਪ੍ਰਸ਼ਾਦ ਵਰਤਿਆ ਅਤੇ ਹਰ ਦਰਸ਼ਕ ਹੋਲਾ ਦੇਖ ਘਰ ਨੂੰ ਪਰਤਿਆ। 1977 ਬਿਕਰਮੀ ਦਾ ਆਰੰਭ। ਇੱਕ ਓਂਕਾਰ ਸ੍ਰੀ ਸਤਿਗੁਰੂ ਰਾਮ ਸਿੰਘ ਜੀ ਸਹਾਏ। ਜਿਵੇਂ ਭਾਈ ਗੁਰਦਾਸ ਜੀ 11ਵੀਂ ਵਾਰ ਵਿੱਚ ਗੁਰਸਿੱਖਾਂ ਦੇ ਨਾਮ ਲਿਖ ਤਾਰੂ ਪੋਪਟ ਤਾਰਿਆ ਗੁਰਮੁਖ ਬਾਲ ਸੁਭਾਏ ਉਦਾਸੀ, ਲੱਖੂ ਵਿੱਚ ਪਟੋਲੀਆ ਭਾਈ ਲੱਦਾ ਪਰਉਪਕਾਰੀ, ਤੁਰਸਾ ਬਹੁਰਾ ਭਗਤ ਹੈ ਦਾਮੋਦਰ ਆਕੁਲ ਬਲਿਹਾਰਾ ਆਦਿ ਹੋਏ ਗੁਰਸਿੱਖਾਂ ਦੇ ਨਾਮ ਲਿਖ ਆਮ ਵਾਕ ਵੀ ਦੇ, ਉਹਨਾਂ ਦੇ ਗੁਣ ਵੀ ਦੱਸੇ ਹਨ। ਬਾਲ ਸੁਭਾਏ ਉਦਾਸੀ ਬਾਲਾ ਜੀ, ਲੱਖੂ ਭਗਤ ਜੀ, ਲੱਦਾ ਪਰਉਪਕਾਰੀ ਜੀ ਅਤੇ ਦਮੋਦਰ ਉਹ ਜਿਸ ਨੇ ਸਭ ਤੋਂ ਪਹਿਲਾਂ ਹੀਰ ਰਾਂਝੇ ਦਾ ਜੀਵਨ ਕਿੱਸਾ ਅੱਖੀ ਡਿੱਠਾ ਲਿਖਿਆ ਹੈ, ਗੁਰਸਿੱਖਾਂ ਲਈ ਦੱਸਿਆ ਹੈ ਕਿ ਆਪਣੇ ਵਕਤ ਨੂੰ ਐਵੇਂ ਨਾ ਗਵਾਓ, ਕਿਸੇ ਲੇਖੇ ਲਾਓ। ਜਿਵੇਂ ਦਮੋਦਰ ਨੇ ਹੀਰ ਲਿਖ ਹੀਰ ਅਤੇ ਰਾਂਝੇ ਨੂੰ ਅਮਰ ਕੀਤਾ ਅਤੇ ਆਪ ਹੋਇਆ, ਤਿਵੇਂ ਤੁਸੀਂ ਵੀ ਕੁਝ ਲਿਖ ਅਮਰ ਹੋਵੋ। ਮੈਂ ਵੀ ਭਾਈ ਗੁਰਦਾਸ ਜੀ ਤੋਂ ਇਹ ਸਿੱਖਿਆ ਲੈ। ਗੁਰਸਿੱਖਾਂ ਦੇ ਜੀਵਨ ਕਈ ਬਸੰਤ ਨੰਬਰਾਂ 'ਚ ਲਿਖੇ ਹਨ ਅਤੇ ਸੋਰਠ ਬੀਜੇ ਦਾ ਜੀਵਨ ਗੁਪਤ ਹੋਇਆ ਪ੍ਰਗਟ ਕੀਤਾ ਹੈ ਅਤੇ ਪੂਰਨ ਚੰਦ ਇੱਛੋ ਦੇਵੀ ਦਾ ਜੀਵਨ ਨਵੇਂ ਹੋਏ ਸੱਚੇ ਆਸ਼ਕਾਂ ਦਾ ਹਾਲ ਲਿਖਿਆ ਹੈ। ਮੈਂ ਗਿਆਨੀ ਗਿਆਨ ਸਿੰਘ ਜੀ ਦੇ ਵਾਕ ਅਨੁਸਾਰ ਦੇਖ ਦਿਖਾਵਣ ਨਹਿ ਕਰੇ ਰਚੇ ਜਗਾਵਣ ਹੇਤ, ਜਿਉਂ ਤਿਉਂ ਕਰਨ ਨਿਜ ਪੰਥ ਕੀ ਕਰੇ ਉੱਨਤੀ ਚੇਤ। ਆਪਣੇ ਪੰਥ 'ਚ ਹੋਏ ਗੁਰਸਿੱਖਾਂ ਦੇ ਜੀਵਨ ਲਿਖਦਾ ਹਾਂ। ਮੈਂ ਅਵਗੁਣ ਹੁੰਦੇ ਚਾਰੇ ਘੱਟ ਹੀ ਲਿਖਦਾ ਹਾਂ ਕਿਉਂਕਿ ਮੇਰਾ ਮਨ ਅਜੇ ਆਪਣੇ ਔਗਣ ਨਹੀਂ ਲਿਖਦਾ। ਇਸ ਲਈ ਮੈਂ ਸੋਚਦਾ ਹਾਂ ਕਿ ਕਿਸੇ ਦੇ ਕਿਉਂ ਲਿਖਾਂ ਅਤੇ ਔਗਣ ਲਿਖਿਆ ਕੋਈ ਕੀ ਸਿੱਖਿਆ ਲਵੇਗਾ। ਮੈਂ ਆਪਣੇ ਵੱਲੋਂ ਗੁਰਸਿੱਖਾਂ ਦੀ ਯਾਦ ਹਿੱਤ ਅਤੇ ਗੁਰੂ ਜਾਸੀ ਜਾਣ ਹੁਣ ਅਗਲੇ ਸਾਲ ਦਾ ਆਰੰਭ ਕਰਦਾ ਹਾਂ ਅਤੇ ਕਲਮ ਨਾਲ ਘਾਲ ਕਰ ਸੇਵਾ ਕਰਦਾ ਹਾਂ। ਕੁਝ ਗੁਰਸਿੱਖਾਂ ਦੇ ਉੱਤਮ ਕਰਮ ਲਿਖ। ਦਸਵੇਂ ਗੁਰਦੇਵ ਜੀ 4ਵੀਂ ਇਕਾਇਤ ਦੇ ਆਰੰਭ ਵਿੱਚ ਕਿਹਾ ਕਿ ਰੋਜ਼ੀ ਦੇਹੰਦ ਅਸਤ ਰਾਜਕ ਰਹੀਮ, ਰਿਹਾਈ ਦੇਹੋ ਰਹਿ ਨੁਮਾਏ ਕਰੀਮ, ਦਿਲ ਅਫਜ਼ਾ ਏ ਦਾਨਿਸ਼ ਦੇਹੋ ਦਾਦਗਰ, ਰਜ਼ਾ ਬਖਸ਼ ਰੋਜ਼ੀ ਦੇਹੋ ਹਰ ਹੁਨਰ। ਜੋ ਲਿਖਿਆ ਹੈ ਅਰਥਾਤ ਜੋ ਮੰਗਿਆ ਹੈ, ਹੇ ਰੋਜ਼ੀ ਦੇਣ ਵਾਲੇ, ਸਦਾ ਹੋਣ ਵਾਲੇ, ਸਭ ਦੇ ਦਾਤੇ, ਰਹਿਮ ਕਰਨ ਵਾਲੇ, ਮੈਨੂੰ ਆਜ਼ਾਦ ਅਤੇ ਨਜਾਤ ਹੋਣ ਦੀ ਅਗਵਾਈ ਬਖਸ਼ੋ। ਦਿਲ ਨੂੰ ਵਧਾਉਣ ਵਾਲੇ ਹੋ, ਹੇ ਅਰਜ਼ ਸੁਣਨ ਵਾਲੇ, ਐਸੀ ਬੁੱਧੀ ਦਿਓ ਆਪ ਦੀ ਰਜ਼ਾ ਬਖਸ਼ਿਸ਼ ਵਾਲੀ ਹੋਵੇ ਅਤੇ ਮੈਨੂੰ ਹਰ ਹੁਨਰ ਬਖਸ਼ੋ। ਮੈਂ ਉਹ ਆਸਰਾ ਲੈ ਆਪਣੇ ਕਰਤੇ ਪੁਰਖ ਅੱਗੇ ਅਰਦਾਸ ਕਰਦਾ ਹਾਂ, ਮੈਨੂੰ ਹੌਸਲਾ ਵਧਾਉਣ ਵਾਲੀ ਬੁੱਧੀ ਮਿਲੇ ਅਤੇ ਆਪਦੀ ਬਖਸ਼ਿਸ਼ ਹੋਵੇ। ਮੈਂ ਗੁਰੂ ਜੀ ਅਤੇ ਗੁਰਸਿੱਖਾਂ ਦੇ ਜਸ ਰੂਪ ਜੀਵਨ ਲਿਖਦਾ ਹੀ ਰਾਮ। ਜਿਵੇਂ ਗਿਆਨੀ ਗਿਆਨ ਸਿੰਘ ਜੀ ਗਿਆਨੀ ਹੋਰਾਂ ਲਿਖਿਆ ਹੈ, ਸਾਵਨ ਪਾਵਨ ਮਨਜ ਤਨ ਗੁਣ ਰਸਾਲ ਸਿੰਘਾਨ, ਪਾਏ ਜਿਹੀ ਕੋ ਕੋਕਲਾ ਰਹਿ ਮੋਨ ਕੇ ਬਿਠਾਨ। ਹੋਲੇ ਦਾ ਸਭ ਪਦਾਰਥ ਵਰਤ ਅਤੇ ਸਮਾਨ ਸੰਤਾਲਾ ਸਿੰਘ ਜੀ ਵੰਡ ਪਹੁੰਚਾ ਚੁੱਕੇ ਸੀ, ਪਰ ਤੰਬੂਆਂ ਦਾ ਕਿਰਾਇਆ ਚਿਰਕੇ ਪੁੱਜਣ ਕਰ 200 ਦੇਣਾ ਬਾਅਦ ਬਣਿਆ। ਸੰਤਾਂ ਸਮੇਤ ਜਥੇਧਾਰੀ ਇਹ ਰਕਮ ਵਾਢੀਆਂ ਕਿਤੇ ਕਰ ਦੇਈਏ, ਇਹ ਝੂੜਕਾਣੇ ਵੱਲ ਆ ਰਹੇ ਸੀ। ਅੱਗੋਂ ਵਰਨਾ ਦਾ ਸਿੱਖ ਸੁੰਦਰ ਸਿੰਘ ਜੀ ਜੋ ਮੰਡੀ ਝੂੜਕਾਣੇ ਮੱਝਾਂ ਰੱਖ ਦੁੱਧ ਵੇਚਦਾ ਸੀ, ਉਸ ਪੁੱਛਿਆ ਕੂੰਜਾਂ ਕਿੱਧਰ ਨੂੰ ਉਡਾਰੀ ਮਾਰੀ ਏ। ਸੰਤਾਂ ਦੱਸਿਆ ਅਤੇ ਉਸ ਕਿਹਾ ਜੇ ਰਕਮ ਮੈਂ ਦੇਵਾਂ ਤਾਂ ਮੇਰਾ ਕਿਆ ਮੰਨੋਗੇ। ਸੰਤਾਂ ਕਿਹਾ ਜੋ ਹੁਕਮ ਕਰੇ। ਆਪੋ ਜੇ ਵਚਨ ਹੋ ਗਿਆ ਅਤੇ ਸੁੰਦਰ ਸਿੰਘ ਨੇ ਸੰਤ ਜੀ ਨੂੰ ਮੰਡੀ ਲਿਆ, ਕਿਹਾ 2 ਮਹੀਨੇ ਮੇਰੇ ਵੱਲ ਰਵੋ ਅਤੇ ਮਣ ਆਟੇ ਨੂੰ ਚੋਪੜ ਲਈ ਸੇਰ ਘਿਓ ਅਤੇ ਗੁੜ ਮਿੱਠਾ ਮਰਚਾਂ ਰਗੜ ਛਕੋ, ਪ੍ਰਸ਼ਾਦਾ ਦਾਲਾ ਜਿੰਨਾ ਮਰਜ਼ੀ ਹੈ ਛਕੋ ਅਤੇ ਆਏ ਨੂੰ ਛਕਾਓ, ਮੇਰੇ ਕਹਿ ਵਿੱਚ ਵਰਤੋ ਅਤੇ ਜਾਣੋ 2 ਮਹੀਨੇ ਗਹਿਣੇ ਪਏ ਹਨ। ਸੰਤ ਬੋਧ ਸਿੰਘ ਜੀ ਬਜਾਜ ਦੇ ਚੁਬਾਰੇ 'ਤੇ ਡੇਰਾ ਲਵਾ ਦਿੱਤਾ, ਰਕਮ ਤੁਰਤ ਕਿਰਾਏ ਵਾਲੀ ਥਾਂ ਭੇਜ ਦਿੱਤੀ। ਸੰਤ ਆਲਾ ਸਿੰਘ ਜੀ, ਤੇਜਾ ਸਿੰਘ ਲਾਲੇਪੁਰੀ, ਗਿਆਨ ਸਿੰਘ ਸਮਸੇ ਦਾ ਬਾਲਣ ਜੂਹ 'ਚੋਂ ਲਿਆਉਂਦੇ, ਖੇਤਾਂ 'ਚੋਂ ਖਰੀਦ ਹਰੇ ਛੋਲੇ, ਕਰਤਾਰ ਸਿੰਘ ਜੱਲਣ, ਦਿਆਲ ਸਿੰਘ ਆਦੋ ਅਤੇ ਵਰਿਆਮ ਸਿੰਘ ਕੱਟਿਆਂ ਵਾਲੀਏ, ਸੁੰਦਰ ਸਿੰਘ ਫਰੀਦ ਮੱਕੀ, ਭਗਵਾਨ ਸਿੰਘ ਜੋ ਕਿਲ੍ਹੇ ਵਾਲਿਆਂ ਨਾਲ ਰਹਿ ਹੁਣ ਮੰਡੀ ਰਹਿੰਦਾ ਹੈ, ਸਾਗੋ ਭਾਗੋ ਦਾ ਬਾਜ਼ਾਰ ਵਿੱਚ ਵੇਚਦਾ ਹਰੇ ਭਰੇ ਛੋਲੇ ਮੱਕੀ, ਲਾਂਗਰੀ ਰਤਨ ਸਿੰਘ ਚਨਾ ਕੰਢੇ ਦਾ, ਸੰਤਾ ਸਿੰਘ ਦੜਪਦਾ ਮਸਤੇ ਦੇ ਕੋਟ ਦਾ, ਵਰਿਆਮ ਸਿੰਘ ਉਜਾਗਰ ਸਿੰਘ ਰਮੂਲੇ ਦਾ ਮੱਝਾਂ ਸਾਂਭ ਦੁੱਧ ਚੋ ਵੇਚਦੇ ਅਤੇ ਵੇਲ ਲੱਗੇ, ਸੁੰਦਰ ਸਿੰਘ ਦੇ ਕਹਿ ਅਨੁਸਾਰ ਕਥਾ ਕੀਰਤਨ ਵੀ ਕਰਦੇ ਸਾਧ ਸਭ। ਬੂੜ ਸਿੰਘ ਫਿਲੋਗਿਆਂ ਵਾਲੇ ਨਾਲ ਰਲ ਸੁੰਦਰ ਸਿੰਘ ਹੋਰ ਵਪਾਰ ਵੀ ਕਰ ਲੈਂਦਾ ਸੀ। ਵਰਨਾ ਦੇ ਸਭ ਡੇਰਿਆਂ ਅਤੇ ਦੁਆਲੇ ਦੇ ਨਗਰਾਂ ਕੁੱਜਰ ਮਦਾਰ ਸਮਸੇ ਦੇ ਸਿੱਖ ਸੁਣ ਆਏ ਅਤੇ ਕਹਿਣ ਸੰਤ ਜੀ ਰਕਮ ਅਸੀਂ ਦਿੰਦੇ ਹਾਂ। ਸੰਤ ਕਹਿਣ ਅਸੀਂ 2 ਮਹੀਨੇ ਗਹਿਣੇ ਪਏ ਹਾਂ, ਸੁੰਦਰ ਸਿੰਘ ਨੂੰ ਪੁੱਛੋ। ਸੁੰਦਰ ਸਿੰਘ ਕਹੇ ਇਹ ਜਥੀ ਮਸਾਂ ਮੇਰੇ ਕਾਬੂ ਆਈ ਹੈ, ਕਵੋ ਕਿਤੇ ਚਲੀ ਜਾਵੇ ਜੇ ਜਾ ਸਕਦੀ ਹੈ। ਕਈ ਸਿੱਖ ਦੇਖ ਬਾਲਣ ਲਿਆਉਂਦਿਆਂ ਪੱਠੇ ਢੋਂਦਿਆਂ ਦੁੱਧ ਵੇਚਦਿਆਂ ਨੂੰ ਵੈਰਾਗ ਵੀ ਕਰਨ। ਜੇ ਕੋਈ ਸੁੰਦਰ ਸਿੰਘ ਨੂੰ ਪੁੱਛੇ ਇਹਨਾਂ ਨੂੰ ਕੀ ਹੋਇਆ ਹੈ ਤਾਂ ਕਹੇ ਕੋਈ ਪਿੱਛੋਂ ਸੁਣਾਉਣੀ ਆਈ ਹੋਣੀ ਹੈ, ਇਹ ਵੀ ਹੋਰਨਾਂ ਨੂੰ ਜਥੀਆਂ ਕਹਿੰਦੇ ਸੀ। ਬਚਨ ਵਿੱਚ ਵੱਧੇ ਸਾਧਾਂ ਨੂੰ ਮਜ਼ਦੂਰੀ ਕਰਦਿਆਂ ਵੇਖ ਕਈ ਕਹਿਣ ਪਾਂਡਵਾਂ ਵਾਂਗੂ ਬਚਨ ਦੇ ਵੱਧੇ ਹੋਏ ਮਜ਼ਦੂਰੀਆਂ ਕਰਦੇ ਹਨ। ਕੋਈ ਕਹਿ ਪੁੰਨੂ ਵਾਂਗ ਪ੍ਰੀਤਮ ਪਿੱਛੇ ਇਹ ਕਾਰ ਚੁੱਕੀ ਨੇ ਅਤੇ ਇੱਜ਼ਤ ਬੇਗ ਜਿਵੇਂ ਮਹੀਂ ਚਾਰਦਾ ਸੀ ਮਹੀਂ ਸਾਂਭਦੇ ਨੇ, ਜਿਵੇਂ ਰਾਂਝੇ ਹੀਰ ਦੇ ਦਰਸ਼ਨ ਲਈ ਕੰਨ ਪੜਵਾਏ ਸੀ ਲਾਗੀ ਬਣ ਟਮਕ ਵੀ ਚੁੱਕਿਆ ਸੀ। ਅੰਤ ਸੰਤ ਵਰਿਆਮ ਸਿੰਘ ਜੀ ਸਮਸਾ ਅਤੇ ਸੰਤ ਮਿਸ਼ਰਾ ਸਿੰਘ ਜੀ ਮਦਾਰ ਆ ਬਹੁਤ ਵੈਰਾਗੀ ਹੋਏ ਅਤੇ ਸੁੰਦਰ ਸਿੰਘ ਨੂੰ ਕਿਹਾ ਤੂੰ ਸੰਤਾਂ ਨੂੰ ਛੁੱਟੀ ਦੇ, ਰਕਮ ਅਸੀਂ ਦਿੰਦੇ ਹਾਂ। ਭਿੱਖੀ ਵਾਲੇ ਖੂਹ ਦੇ ਅਤੇ ਕੁੱਜਰਾਂ ਦੇ ਵੀ ਸਿੱਖ ਆਏ। ਸੁੰਦਰ ਸਿੰਘ ਕਹਿ ਇਹ ਜਥੀ ਮਸਾਂ ਮੇਰੇ ਕਾਬੂ ਆਈ ਏ, ਸਾਡੇ ਜਥੇ ਨੂੰ ਇਹ ਕੁੱਝ ਨਾ ਸਮਝਦੇ ਸੀ। ਮੱਕੀ ਮਦਾਰ ਬੌਰਿਆਂ ਦੇ ਸਿੱਖਾਂ ਨਾਲ ਰਲ ਹੱਥ ਜੋੜੇ ਤਾਂ ਮਸਾਂ ਸੁੰਦਰ ਸਿੰਘ ਮੰਨਿਆ। 150 ਰੁਪਏ ਫੇਰ ਵੀ ਸੁੰਦਰ ਸਿੰਘ ਆਪ ਪਾਏ ਅਤੇ ਬਾਕੀ ਸਾਧਾਂ ਪਾਏ ਅਤੇ ਤੰਬੂਆਂ ਦਾ ਕਿਰਾਇਆ ਤਾਰਿਆ ਅਤੇ 2 ਮਹੀਨਿਆਂ ਤੋਂ ਕੁਝ ਦਿਨ ਘੱਟ ਕੱਟਣ 'ਤੇ ਸੰਤਾਂ ਦੇ ਜਥੇ ਨੂੰ ਛੁੱਟੀ ਦਿੱਤੀ। ਉਸ ਸੰਤ ਆਲਾ ਸਿੰਘ ਜੀ ਵੈਰਾਗ ਤਿਆਗ ਬਿਰਤੀ ਵਿੱਚ ਰਹਿੰਦੇ, ਪੰਥ ਦਾ ਪ੍ਰਚਾਰ ਕਰਦੇ। ਰਾਜੇ ਇੱਕ ਸਮੇਂ ਇਹਨਾਂ ਦੀਵਾਨ ਲਾਇਆ ਸੀ ਅਤੇ ਥਾਣੇਦਾਰ ਨਿਗਰਾਨੀ ਲਈ ਆਇਆ ਸੀ। ਸੰਤ ਜੀ ਦਾ ਗੁਰਬਾਣੀ ਦਾ ਅਖੰਡ ਕੀਰਤਨ ਸੁਣ ਥਾਣੇਦਾਰ ਰੋਂਦੇ ਦੀਆਂ ਅੱਖੀਂ ਸੁੱਜ ਗਈਆਂ। ਸਣੇ ਸਿਪਾਹੀਆਂ ਭਜਨ ਪੁੱਛ ਮੰਨ ਗਿਆ ਕਿ ਕੂਕਿਆਂ ਵਿੱਚ ਰਾਮ ਸਿੰਘ ਵਰਤਦਾ ਹੈ। ਸੰਤ ਕਿਹਾ ਕਰਦੇ ਸੀ ਜਦ ਖਸਮ ਕੰਮ ਲੈਣਾ ਹੁੰਦਾ ਹੈ ਸਭ ਕਰਤਬਾਂ 'ਚ ਮਦਦ ਕਰਦਾ ਹੈ ਅਤੇ ਅਟਕਾਂ ਔਕੜਾਂ ਹਟਾ ਦਿੰਦਾ ਹੈ। ਮੈਂ ਵੀ ਸੰਤ ਜੀ ਦੇ ਉਸ ਸਮੇਂ 2 ਦੀਵਾਨ ਸੁਣੇ ਸੀ। ਤਪੀਆਂ ਦੇ ਬਾਣੇ ਤਿਆਗ ਵਿਰਾਗ ਦੀਆਂ ਮੂਰਤਾਂ ਰਸ ਵਿੱਚ ਗੜੂੰਦ ਹੋਏ ਰਹਿੰਦੇ ਸੀ ਸਮੇਤ ਜਥੇ।